दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन वृत्तियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। ग्रंथाकार भाई संतोख सिंह जी दस रहे सन के विआह दा उत्सव इस तो अलावा चोर दा फड़ना ते चश्मे लाउणा ये जिहड़े तिन्ने ही कौतक सन इन्हां दीआं परस्पर लोक एक दूजे दे नाल गल्लां करदे ने। कल इथों तक कथा पहुंची सी अज इथों अगे मैं प्रारंभ करदा। सुन सुन अपर सिख हर खाए गुर ते कुछ अच रज नहीं पाए। इस तरह दियां जिहड़ियां गल्लां ने एक दूजे दे नाल करदे ने एक तो सुन के दूसरा सिख खुश हुंदा ते कहिंदा है कि गुरु दे वास्ते इस तरह दे कौतक करने कोई औखी गल नहीं। चह सो कर शकत तार पारी नहीं कुछ अटके जिनो अगारी। भाव के सतगुरु जी जो चाहन वो कर सकते ने क्योंकि वड्डियां शक्तियां दे ए मालक ने जिन्हां सतगुरां दे अगे कोई भी काम अड़िया होया रह नहीं सकता। पुर पुर ग्राम ग्राम घर घर मैं कीरत हरख हरख तार उर मैं। कवि जी लिखते ने कि पिंडा पिंडा दे विच शहरा शहरा दे विच ते घरा घरा दे विच सतगुरां दी कीर्ति कीती जांदी है हिरदे दे विच खुशी नूं धारण करके। दे कर दरब सरब बेदियन बेदा करे पग मग मैं दीन। इस तों बाद कवि संतोख सिंह जी लिखते ने कि सारे बेदियां नूं बहुता सारा सन्मान दे के विद्या कीता गया है वो अपने पिंड दे वाले चले गए। पुण श्री अंगद कुल के जेई जथा जोग ले गमनत तेई। इस तों बाद सतगुरु अंगद दे सच्चे पातशाह जी दे कुल दे जिन्ने भी लोग सन उन्हां नूं भी जथा जोग धन दिता गया। श्री गोरे अमरदास की अंश उज्जल मत जिम होए हंस। इस तों अलावा सतगुरु अमरदास सच्चे पातशाह जी दी वंश दे लोक जिन्हां दी मत इस तरह उज्जवल है कि जिवें हंस होवे। सादर देत बिसरजन कीने ब्यास राहत चले पर बिने। सत्कार दे नाल दे के इन्हां सारयां नूं विदा कीता गया है। व्याह दी सारे दे सारे प्रवीण शलाघा करदे ने। माजे देश संगतां सारी दुनी चंद को करें आगारी। माजे देश दियां जिन्नियां भी संगतां सन ਉਹਨਾਂ ਸਾਰਿਆਂ ਨੂੰ ਦੁਨੀ ਚੰਦ ਨੇ ਆਪਣੇ ਨਾਲ ਲਿਆ। ਹੱਥ ਜੋਰ ਸਭ ਅਰਜ ਗੁਜ਼ਾਰੀ, ਪ੍ਰਭ ਜੀ ਕਰੋ ਖੁਸ਼ੀ ਹਮ ਤਿਆਰੀ। ਸਾਰੇ ਦੇ ਸਾਰੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਹੁਣ ਸਾਨੂੰ ਜਾਣ ਦੀ ਆਗਿਆ ਦਿਓ, ਅਸੀਂ ਜਾਣ ਦੇ ਲਈ ਤਿਆਰ। ਸਿਰੇ ਪਾਓ ਸਭ ਕੋ ਤਬ ਦੀਨ, ਗੁਰ ਘਰ ਕੋ ਲੈ ਸਿਰ ਧਰ ਲੀਨੇ। ਸਤਿਗੁਰਾਂ ਨੇ ਸਾਰਿਆਂ ਨੂੰ ਬਹੁਤ ਕੀਮਤੀ ਸਰੂਪੇ ਦਿੱਤੇ ਨੇ, ਗੁਰੂ ਘਰ ਦੇ ਵੱਲੋਂ ਮਿਲੇ ਹੋਏ ਸਰੂਪਿਆਂ ਨੂੰ ਸਾਰਿਆਂ ਨੇ ਆਪਣੇ ਸਿਰਾਂ ਦੇ ਉੱਤੇ ਧਾਰਨ ਕੀਤਾ। ਸੁਜਾ ਸੀ ਉਚਾਰਤ ਗਮਣੇ ਦੇਸ਼, ਧੰਨ ਗੁਰੂ ਜਨ ਚਲਤ ਵਿਸ਼ੇਸ਼। ਸਾਰੇ ਦੇ ਸਾਰੇ ਜਸ ਦਾ ਬਿਆਨ ਕਰਦੇ ਹੋਏ ਆਪਣੇ ਇਲਾਕੇ ਦੇ ਵੱਲ ਜਾ ਰਹੇ ਨੇ। ਕਹਿੰਦੇ ਨੇ ਧੰਨ ਗੁਰੂ ਜਨ ਚਲਤ ਵਿਸ਼ੇਸ਼, ਭਾਵ ਕੇ ਧੰਨ ਹਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਕੌਤਕ ਬੜੀ ਵਿਲੱਖਣ ਕਿਸਮ ਦੇ ਨੇ। ਇਸੀ ਰੀਤ ਜੇ ਅਨਕ ਮਸੰਦ, ਸੰਗ ਸੰਗ ਤਾਂ ਜਿਨੋ ਬਿਲੰਦ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਵੀ ਬਹੁਤੇ ਸਾਰੇ ਮਸੰਦ ਗਏ ਨੇ, ਜਿਨ੍ਹਾਂ ਦੇ ਨਾਲ ਵੱਡੀਆਂ ਸੰਗਤਾਂ ਦਾ ਇਕੱਠ ਸੀ। ਸੋ ਸਭ ਸਿਰੇ ਪਾਓ ਕੋ ਲੈ ਕੇ, ਗਮਣੇ ਨਿਜ ਦੇਸ਼ਨ ਹਰ ਖੈ ਕੇ। ਸਾਰੇ ਦੇ ਸਾਰੇ ਮਸੰਦਾਂ ਨੇ ਸਤਿਗੁਰਾਂ ਤੋਂ ਸਿਰੋਪੇ ਲਏ ਨੇ ਤੇ ਆਪੋ ਆਪਣੇ ਇਲਾਕੇ ਦੀ ਸੰਗਤ ਨੂੰ ਲੈ ਕੇ ਉਹ ਖੁਸ਼ੀ ਦੇ ਨਾਲ ਆਪਣੇ ਇਲਾਕਿਆਂ ਦੇ ਵਿੱਚ ਵਾਪਸ ਪਰਤੇ। ਜੇ ਛਟ ਮਾਸ ਬੀਤ ਕਰ ਗਯੋ, ਮੰਗਲ ਸਹਿਤ ਵਿਆਹ ਸਭ ਪਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਠ ਦਾ ਮਹੀਨਾ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ, ਵਿਆਹ ਦੀ ਖੁਸ਼ੀ ਬਹੁਤ ਜ਼ਿਆਦਾ ਮਨਾਈ ਗਈ। ਰੁੱਤ ਗ੍ਰੀਮਥ ਤੇ ਤਪਤ ਵਿਸਾਲਾ, ਸਤ ਦ੍ਰਵ ਤੀਰ ਪਹੁੰਚ ਕਿਰ ਪਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਗਰਮੀ ਦੀ ਰੁੱਤ ਆ ਗਈ, ਜਿਸ ਗਰਮੀ ਦੀ ਰੁੱਤ ਦੇ ਵਿੱਚ ਬਹੁਤ ਜ਼ਿਆਦਾ ਤਪਸ਼ ਪੈ ਰਹੀ ਸੀ, ਇਸ ਕਰਕੇ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਪਸ਼ ਨੂੰ ਦੂਰ ਕਰਨ ਦੇ ਵਾਸਤੇ ਸਤਲੁਜ ਦਰਿਆ ਦੇ ਵਿੱਚ ਨਹਾਉਣ ਦੇ ਵਾਸਤੇ ਗਏ। ਹਿਤ ਜਲ ਕੇਲ ਉਤਾਰੇ ਚੀਰ, ਹੋਏ ਪਰਵੇਸ਼ਨ ਨੀਰ ਗਹੀਰ। ਬਹੁਤੇ ਸਾਰੇ ਸੰਗੀਆਂ ਸਾਥੀਆਂ ਨੂੰ ਨਾਲ ਲੈ ਕੇ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਜਾ ਪਹੁੰਚੇ ਨੇ, ਜਲ ਦੇ ਵਿੱਚ ਇਸ਼ਨਾਨ ਕਰਨ ਦੇ ਵਾਸਤੇ ਤੇ ਜਲ ਦੀਆਂ ਸੁੰਦਰ ਖੇਡਾਂ ਖੇਡਣ ਦੇ ਵਾਸਤੇ ਉਸ ਵੇਲੇ ਆਪਣੇ ਕੱਪੜਿਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਤਾਰ ਦਿੱਤਾ ਤੇ ਦਰਿਆ ਦੇ ਪਾਣੀ ਦੇ ਵਿੱਚ ਪ੍ਰਵੇਸ਼ ਕਰ ਗਏ। ਤਰੈ ਅਨੇਕ ਪ੍ਰਕਾਰ ਕਲੋਲੈ, ਇਤੇ ਉਤ ਧਾਏ ਧਾਏ ਕਰ ਡੋਲੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਨੇਕਾਂ ਪ੍ਰਕਾਰ ਦੇ ਕਲੋਲ ਪਾਣੀ ਦੇ ਵਿੱਚ ਸਤਿਗੁਰੂ ਜੀ ਕਰਨ ਲੱਗੇ ਨੇ, ਇਧਰ ਉਧਰ ਤਾਰੀਆਂ ਲਾ ਕੇ ਜਾਂਦੇ ਨੇ। ਪੰਚੋਂ ਬੀਰ ਸੰਗ ਹੀ ਖੇਲੈ, ਹਾਥਨ ਸਾਥ ਕਿਲਾਲ ਤਕੇਲੈ। ਜਿਹੜੇ ਬੀਬੀ ਵੀਰੋ ਜੀ ਦੇ ਪੰਜ ਸਪੁੱਤਰ ਨੇ ਉਹ ਵੀ ਪਾਣੀ ਦੇ ਵਿੱਚ ਹੀ ਸਤਿਗੁਰਾਂ ਦੇ ਨਾਲ ਨਹਾਰੇ ਨੇ, ਇੱਕ ਦੂਜੇ ਦੇ ਨਾਲ ਖੇਡਾਂ ਖੇਡਦੇ ਨੇ, ਭਾਵ ਕੇ ਕਿਲਾਲ ਕਰਦੇ ਨੇ। ਸੂਰਜ ਮਲਕੇ ਪੋਤਰੇ ਦੋਈ, ਕ੍ਰੀੜਾ ਕਰ ਗੁਰੂ ਸੰਗ ਸੋਈ। ਇਸ ਤੋਂ ਇਲਾਵਾ ਸੂਰਜ ਮਲ ਜੀ ਦੇ ਜਿਹੜੇ ਦੋ ਪੋਤਰੇ ਨੇ ਉਹ ਵੀ ਪਾਣੀ ਦੇ ਵਿੱਚ ਹੀ ਸਤਿਗੁਰਾਂ ਦੇ ਨਾਲ ਨਹਾਰੇ ਨੇ ਤੇ ਪਾਣੀ ਦੀਆਂ ਖੇਡਾਂ ਖੇਡ ਰਹੇ ਨੇ। ਕੁੱਲ ਪੱਲੇ ਅਣ ਕੇ ਬਾਲਕ ਕੇਈ, ਗੁਰ ਕੀ ਬੈ ਸਮਾਨ ਹੈ ਜੇਈ। ਇਸ ਤੋਂ ਇਲਾਵਾ ਪੱਲਿਆਂ ਦੀ ਕੁੱਲ ਦੇ ਵਿੱਚੋਂ ਜਿਹੜੇ ਬਾਲਕ ਨੇ, ਜਿਹੜੇ ਕਿ ਸਤਿਗੁਰਾਂ ਦੀ ਸਮਾਨ ਆਯੂ ਦੇ ਨੇ, ਉਹ ਵੀ ਨਾਲ ਹੀ ਇਸੇ ਤਰੀਕੇ ਦੇ ਨਾਲ ਨਹਾ ਰਹੇ ਨੇ। ਦਇਆ ਰਾਮ ਪ੍ਰੋਹਤ ਗੁਰ ਕੇਰਾ, ਆਰ ਬਲਾ ਮੇ ਹੈ ਬਡੇਰਾ। ਜਿਹੜਾ ਦਇਆ ਰਾਮ ਪੁਰੋਹਿਤ ਹੈ ਸਤਿਗੁਰਾਂ ਦਾ, ਜਿਹੜਾ ਕਿ ਸਤਿਗੁਰਾਂ ਤੋਂ ਸਰੀਰਕ ਉਮਰ ਦੇ ਵਿੱਚ ਵੱਡਾ ਹੈ, ਉਹ ਵੀ ਨਾਰੇ ਕਿਤਕ ਮਸੰਦਣ ਕੇ ਸੁਤਿਆ ਨੰਦ ਚੰਦ ਆਦਿਕ ਸੰਗ ਰਹਿ। ਇਸ ਤੋਂ ਇਲਾਵਾ ਕਈਆਂ ਮਸੰਦਾਂ ਦੇ ਜਿਹੜੇ ਪੁੱਤਰ ਨੇ ਉਹ ਵੀ ਨਹਾਰੇ ਨੇ, ਜਿਨ੍ਹਾਂ ਦੇ ਵਿੱਚ ਨੰਦ ਚੰਦ ਵਰਗਾ ਵੀ ਸ਼ਾਮਲ ਹੈ। ਜਲ ਮੈਂ ਸਭ ਪਰਵੇਸ਼ ਜਬ ਹੋਏ ਗਿਣ ਗਿਣ ਕੇ ਕੀਨਸ ਦਿਸ਼ ਦੋਏ। ਜਦੋਂ ਸਾਰੇ ਦੇ ਸਾਰੇ ਨਹਾਉਣ ਦੇ ਵਾਸਤੇ ਦਰਿਆ ਦੇ ਪਾਣੀ ਦੇ ਵਿੱਚ ਵੜ ਗਏ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗਿਣ ਗਿਣ ਕੇ ਦੋ ਧੜੇ ਬਣਾ ਲਏ। ਛੀਟਣ ਸੰਗ ਜੰਗ ਕੋ ਕਰ ਕੋ ਪਾਜੈ ਕੋ ਬਲ ਕਰ ਥਿਰ। ਇੱਕ ਦੂਜੇ ਦੇ ਉੱਤੇ ਪਾਣੀ ਦੇ ਛਿੱਟੇ ਮਾਰ ਕੇ ਇੱਕ ਹਿਸਾਬ ਦੇ ਨਾਲ ਦੋਵਾਂ ਧਿਰਾਂ ਜੰਗ ਕਰਨ ਲੱਗੀਆਂ ਨੇ। ਕਵੀ ਜੀ ਲਿਖਦੇ ਨੇ ਕੋ ਪਾਜੈ ਕੋ ਬਲ ਕਰ ਥਿਰ, ਕੋਈ ਭੱਜ ਜਾਂਦਾ ਤੇ ਕਿਸੇ ਨੂੰ ਪਾਣੀ ਦੇ ਨਾਲ ਰੋਕ ਕੇ ਰੱਖਦੇ ਨੇ। ਕਰ ਗੁਲਾਬ ਰਾਏ ਦਿਸ਼ ਏਕ ਦਿਸ਼ ਦੂਜੀ ਹੋਏ ਜਲਦ ਬਵੇਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਿਆਨ ਦੇ ਸਮੁੰਦਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਦੇ ਧਿਰ ਦੇ ਮੋਹਰੀ ਬਣੇ ਨੇ ਤੇ ਦੂਸਰੀ ਜਿਹੜੀ ਧਿਰ ਸੀ ਉਸ ਵਾਲੇ ਪਾਸਿਓ ਜਿਹੜਾ ਗੁਲਾਬ ਰਾਏ ਸੀ ਉਸ ਨੂੰ ਮੋਹਰੀ ਬਣਾਇਆ ਗਿਆ। ਇਮ ਬਾਦ ਘਰ ਇੱਕ ਕੇ ਇੱਕ ਸਾਥ ਤੇਰਾ ਬਣਾਈ ਦੁਇ ਗੁਰ ਨਾਥ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਿਥ ਕੇ ਇੱਕ ਨੂੰ ਇੱਕ ਨੇ ਰੋਕਿਆ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੋ ਧਿਰਾਂ ਬਣਾ ਦਿੱਤੀਆਂ ਨੇ, ਪਾਣੀ ਦੇ ਛੱਟੇ ਮਾਰ ਮਾਰ ਕੇ ਹੀ ਲੜਨਾ। ਪ੍ਰਿਥਕ ਪ੍ਰਿਥਕ ਹੋਇ ਸਨ ਮੁਖ ਖਰੇ ਬਲ ਕਰ ਸਭ ਹੀ ਛੀਟਣ ਤੇ ਪਿਰੇ। ਵੱਖੋ ਵੱਖਰੇ ਹੋ ਕੇ ਸਾਰੇ ਇੱਕ ਦੂਜੇ ਦੇ ਸਾਹਮਣੇ ਡਟੇ ਨੇ, ਜ਼ੋਰ ਦੇ ਨਾਲ ਪਾਣੀ ਦੇ ਛੱਟੇ ਇੱਕ ਦੂਜੇ ਦੇ ਉੱਤੇ ਮਾਰਦੇ ਨੇ। ਸਮਖ ਛੀਟ ਹਾਥਨ ਤੇ ਮਾਰ ਪੁਨਹ ਤਕੇਲੈ ਹਾਥ ਉਬਾਰ। ਸਾਹਮਣੇ ਅੱਖਾਂ ਦੇ ਵਿੱਚ ਪਾਣੀ ਦੇ ਛੱਟੇ ਜ਼ੋਰ ਦੇ ਨਾਲ ਮਾਰੇ ਜਾਂਦੇ ਨੇ ਤੇ ਫਿਰ ਕਦੇ ਕਦੇ ਹੱਥਾਂ ਨੂੰ ਉਬਾਰ ਕੇ ਇੱਕ ਦੂਜੇ ਨੂੰ ਟੱਕਿਆ ਜਾਂਦਾ। ਪੁਨ ਹਟ ਮਿਲ ਮਿਲ ਵਿਆਕੁਲ ਕਰ ਨਹੀਂ ਨਬ ਲੋਚਨ ਉਗਰਨ ਪਰ। ਬਾਰ ਬਾਰ ਹਟ ਕੇ ਫਿਰ ਤੋਂ ਵਿਆਕੁਲ ਹੋ ਜਾਂਦੇ ਨੇ ਤੇ ਫਿਰ ਜੁੜ ਪਾਉਂਦੇ ਨੇ, ਜੁੜ ਜਾਂਦੇ ਨੇ। ਨਹਿਨ ਬਿਲੋਕਣ ਉਗਾਰਨ ਪਰ, ਭਾਵ ਕੇ ਪਾਣੀ ਦੇ ਡਰ ਦੇ ਕਾਰਨ ਕਈਆਂ ਦੀਆਂ ਅੱਖਾਂ ਖੁੱਲਦੀਆਂ ਨੇ। ਮੁਦਰਤ ਹੀ ਜਲ ਬਲ ਤੇ ਰੋਲੇ ਸਮਖ ਖਰੇ ਤੇ ਛੀਟ ਤਕੇਲੈ। ਅੱਖਾਂ ਮਿਟਿਆ ਹੀ ਕਈ ਜ਼ੋਰ ਦੇ ਨਾਲ ਦੂਸਰੀ ਧਿਰ ਦੇ ਵੱਲ ਆਪਣੇ ਪਾਣੀ ਦੇ ਛੱਟਿਆਂ ਨੂੰ ਮਾਰਦੇ ਨੇ ਤੇ ਸਾਹਮਣੇ ਹੋ ਕੇ ਤੱਕਦੇ ਨੇ। ਕੋ ਵਿਆਕੁਲ ਹੋਇ ਭਾਜ ਸਿਧਾਵੈ ਕਿਹ ਰੋਕੈ ਸੋ ਜਾਣ ਨਾ ਪਾਵੈ। ਕਈ ਤੇ ਵਿਆਕੁਲ ਹੋ ਕੇ ਦੌੜ ਜਾਂਦੇ ਨੇ, ਕਈਆਂ ਨੂੰ ਰੋਕ ਲਿਆ ਜਾਂਦਾ, ਉਹਨਾਂ ਨੂੰ ਜਾਣ ਦਿੱਤਾ ਨਹੀਂ ਜਾਂਦਾ। ਦੁਇ ਕਟਕਾ ਲਗ ਕਰ ਕਰ ਜ਼ੋਰ ਛੀਟਣ ਸੰਗ ਪਿਰੇ ਜੁਗ ਓਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਦੋ ਘੜੀਆਂ ਤੱਕ ਇਸੇ ਤਰੀਕੇ ਦੇ ਨਾਲ ਜ਼ੋਰ ਦੇ ਨਾਲ ਪਾਣੀ ਦੇ ਛੱਟੇ ਇੱਕ ਦੂਜੇ ਦੇ ਉੱਤੇ ਮਾਰ ਕੇ ਦੋਵੇਂ ਧਿਰਾਂ ਭਿੜਦੀਆਂ ਰਹੀਆਂ। ਸ੍ਰੀ ਗੋਬਿੰਦ ਸਿੰਘ ਬਲ ਕਰ ਫੇਰ ਲਿਓ ਗੁਲਾਬ ਰਾਏ ਕੋ ਘੇਰ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਹੁਤਾ ਜ਼ਿਆਦਾ ਜ਼ੋਰ ਲਾ ਕੇ ਜਿਹੜਾ ਦੂਸਰੀ ਧਿਰ ਦਾ ਗੁਲਾਬ ਰਾਏ ਸੀ ਉਹਨੂੰ ਘੇਰ ਲਿਆ। ਨੇਤਰ ਨਹੀਂ ਉਗਰਨ ਕੋ ਪਾਵੇ ਸਵਾਸ ਨਾਸਕਾ ਆਏ ਨਾ ਜਾਵੇ। ਇੰਨੇ ਜ਼ਿਆਦਾ ਪਾਣੀ ਦੇ ਛੱਟੇ ਉਹਦੀਆਂ ਅੱਖਾਂ ਦੇ ਵਿੱਚ ਪਾਏ ਨੇ ਕਿ ਉਹਦੀਆਂ ਅੱਖਾਂ ਖੁੱਲਦੀਆਂ ਨਹੀਂ ਹਨ। ਇਸ ਤੋਂ ਇਲਾਵਾ ਜਿਹੜਾ ਸਾਹ ਹੈ ਉਹ ਵੀ ਨਾਸਾਂ ਦੇ ਨਾਲ ਲੈਣਾ ਔਖਾ ਹੋ ਗਿਆ। ਨੀਠ ਨੀਠ ਲੈ ਬੇਹਬਲ ਹੋਵਾ ਗੁਰ ਕੇ ਸਮੁਖ ਨ ਜਾਏ ਖਰੋਵਾ। ਬਹੁਤ ਹੀ ਜ਼ਿਆਦਾ ਵਿਵਲ ਹੋ ਗਿਆ, ਵਿਆਕੁਲ ਹੋ ਗਿਆ ਸਤਿਗੁਰਾਂ ਦੇ ਸਾਹਮਣੇ। ਆਖਿਰਕਾਰ ਗੁਲਾਬ ਰਾਏ ਰੁਕ ਨਾ ਸਕੇ। ਭਾਜ ਚਲਿਓ ਜਲ ਤਜ ਕੈ ਫੇਰ, ਗਇਓ ਨਿਕਸ ਘੇਰਿਓ ਬਹੁ ਬੇਰ। ਬਹੁਤੀ ਵਾਰੀ ਘੇਰਨ ਦਾ ਯਤਨ ਕੀਤਾ ਪਰ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਗੁਲਾਬ ਰਾਏ ਤੇ ਦਰਿਆ ਤੋਂ ਬਾਹਰ ਨਿਕਲ ਗਏ। ਜਾਜਮ ਭਰ ਪਟ ਸਭ ਕੇ ਪਰੇ, ਪਾਗ ਬੰਦੀ ਜਿਉ ਕੀ ਤਿਉ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਨਾਰੇ ਦੇ ਉੱਤੇ ਇੱਕ ਕੱਪੜਾ ਵਿਛਾ ਕੇ ਸਾਰਿਆਂ ਨੇ ਆਪਣੇ ਜਿਹੜੇ ਕੱਪੜੇ ਨੇ ਉਸ ਕੱਪੜੇ ਦੇ ਉੱਤੇ ਹੀ ਉਤਾਰ ਕੇ ਰੱਖੇ ਹੋਏ ਸਨ। ਕਵੀ ਜੀ ਲਿਖਦੇ ਨੇ ਪਾਗ ਬੰਦੀ ਜਿਉ ਕੀ ਤਿਉ ਕਰੇ, ਭਾਵ ਕੇ ਸਾਰਿਆਂ ਦੀਆਂ ਜਿਹੜੀਆਂ ਪੱਗਾਂ ਨੇ ਉਹ ਵੀ ਉਸੇ ਜਗ੍ਹਾ ਦੇ ਉੱਤੇ ਰੱਖੀਆਂ ਹੋਈਆਂ ਸਨ। ਨਿਕਸ ਗੁਲਾਬ ਰਾਏ ਤਤਕਾਲਾ, ਜਲ ਆਖਣ ਮੈਂ ਪਾਇਓ ਬੇਹਾਲਾ। ਤਤਕਾਲ ਹੀ ਗੁਲਾਬ ਰਾਏ ਦਰਿਆ ਦੇ ਵਿੱਚੋਂ ਬਾਹਰ ਨਿਕਲਿਆ ਸੀ। ਉਹਦੀਆਂ ਅੱਖਾਂ ਪਾਣੀ ਦੇ ਛਿੱਟਿਆਂ ਦੇ ਕਰਕੇ ਬਹੁਤ ਜ਼ਿਆਦਾ ਦੁਖ ਰਹੀਆਂ ਸਨ। ਭਇਓ ਬੇਹਾਲਾ ਇਸ ਤੋਂ ਇਲਾਵਾ ਹਾਲੋਂ ਬੇਹਾਲ ਸੀ। ਜਲ ਤੇ ਨਿਕਸ ਧਾਏ ਕਰ ਆਏ, ਸ੍ਰੀ ਗੁਰ ਕੀ ਲਈ ਪਾਗ ਉਠਾਏ। ਉਹਨੇ ਆਪਣੇ ਹੋਰ ਕਿਸੇ ਵੀ ਕੱਪੜੇ ਨੂੰ ਨਹੀਂ ਚੁੱਕਿਆ, ਕਾਲੀ ਦੇ ਨਾਲ ਪਾਣੀ ਦੇ ਵਿੱਚੋਂ ਬਾਹਰ ਨਿਕਲਿਆ ਤੇ ਉਸਨੇ ਆਪਣੀ ਪੱਗ ਸਮਝ ਕੇ ਸਤਿਗੁਰਾਂ ਦੀ ਦਸਤਾਰ ਨੂੰ ਚੁੱਕ ਲਏ। ਨਿਜ ਸਿਰ ਧਰ ਕਰ ਦੌੜਨ ਕਰਿਓ, ਤਵ ਸੰਗੋ ਤੇ ਜਾਤ ਨਿਹਰਿਓ। ਹੜਬੜਾਹੜ ਦੇ ਵਿੱਚ ਉਹਨੇ ਪੱਗ ਦੀ ਪਛਾਣ ਨਹੀਂ ਕੀਤੀ, ਸਤਿਗੁਰਾਂ ਦੀ ਦਸਤਾਰ ਨੂੰ ਚੁੱਕ ਕੇ ਉਸ ਨੂੰ ਆਪਣੇ ਸਿਰ ਦੇ ਉੱਤੇ ਰੱਖਿਆ ਤੇ ਦੌੜਨਾ ਸ਼ੁਰੂ ਕੀਤਾ। ਤਬ ਸੰਗੋ ਤੇ ਜਾਤ ਨੇ ਹਰਿਓ, ਉਸ ਨੂੰ ਇਸ ਤਰ੍ਹਾਂ ਦੌੜੇ ਜਾਂਦਿਆਂ ਸੰਗੋ ਸ਼ਾਹ ਨੇ ਦੇਖਿਆ। ਗਹਿ ਬੇ ਧਾਇਓ ਊਚ ਉਚਾਰਾ, ਸਿਰ ਪਰ ਤੁਵ ਗੁਰ ਕੀ ਦਸ ਤਾਰਾ। ਸੰਗੋ ਸ਼ਾਹ ਉਸ ਦੇ ਮਗਰ ਦੌੜਿਆ ਹੈ, ਉੱਚੀ ਉੱਚੀ ਪੁਕਾਰ ਕੀਤੀ ਹੈ, ਕਹਿੰਦਾ ਧਿਆਨ ਦੇ ਨਾਲ ਵੇਖ, ਜਿਹੜੀ ਤੂੰ ਪੱਗ ਆਪਣੇ ਸਿਰ ਦੇ ਉੱਤੇ ਰੱਖੀ ਹੋਈ ਹੈ ਇਹ ਤੇਰੀ ਪੱਗ ਨਹੀਂ ਹੈ, ਤੋ ਸਤਿਗੁਰਾਂ ਦੀ ਦਸਤਾਰ ਨੂੰ ਆਪਣੇ ਸਿਰ ਦੇ ਉੱਤੇ ਰੱਖ ਕੇ ਦੌੜ ਰਹੇ। ਆਪਣੀ ਲੇਹ ਪਛਾਣ ਕੈ ਆਏ, ਮਤ ਥਿਰ ਰਹੀ ਨ ਜਲ ਵਿਚ ਲਾਏ। ਸੰਗੋ ਸ਼ਾਹ ਉੱਚੀ ਸਾਰੀ ਪੁਕਾਰਦਾ ਹੈ ਕਿ ਸਤਿਗੁਰਾਂ ਦੀ ਦਸਤਾਰ ਨੂੰ ਲਾ ਕੇ ਆਪਣੀ ਪੱਗ ਨੂੰ ਪਛਾਣ ਕੇ ਉਹ ਆਪਣੇ ਸਿਰ ਦੇ ਉੱਤੇ ਧਾਰਨ ਕਰ, ਮਤ ਥਿਰ ਰਹੀ ਨਾ ਜਲ ਵਿਚ ਲਾਏ। ਭਾਵ ਕੇ ਪਾਣੀ ਦੀ ਖੇਡ ਨੇ ਤੈਨੂੰ ਇੰਨਾ ਜ਼ਿਆਦਾ ਵਿਚਲਾ ਦਿੱਤਾ ਕਿ ਤੇਰੀ ਮਤ ਟਿਕਾਣੇ ਨਹੀਂ ਰਹੀ, ਤੂੰ ਸਤਿਗੁਰਾਂ ਦੀ ਦਸਤਾਰ ਨੂੰ ਸਿਰ ਤੇ ਰੱਖੇ। ਸੁਣ ਤਾਂ ਡਰਿਓ ਪੁਣ ਹਟ ਕਰ ਆਵਾ, ਜਹ ਸਭ ਹਿਨ ਪਟ ਬ੍ਰਿੰਦ ਤਰਾਵਾ। ਜਦੋਂ ਗੁਲਾਬ ਰਾਏ ਨੇ ਇਸ ਤਰ੍ਹਾਂ ਦੀ ਗੱਲ ਸੁਣੀ ਤੇ ਫਿਰ ਬਹੁਤ ਡਰਿਆ, ਛੇਤੀ ਦੇ ਨਾਲ ਹੀ ਮੁੜ ਕੇ ਵਾਪਸ ਆਇਆ ਹੈ ਜਿੱਥੇ ਸਾਰਿਆਂ ਦੇ ਕੱਪੜੇ ਰੱਖੇ ਹੋਏ ਸਨ ਉੱਥੇ ਪਹੁੰਚ ਗਿਆ। ਇੰਨੇ ਚਿਰ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਤ ਜਿੰਨੇ ਵੀ ਸਤਿਗੁਰਾਂ ਦੇ ਸਾਥੀ ਸਨ ਉਹ ਵੀ ਦਰਿਆ ਤੋਂ ਬਾਹਰ ਆ ਗਏ। ਆਪਣੀ ਪੱਗਿਆ ਕੀਨ ਚਿਨਾਰੀ, ਚਾਹਤ ਸਿਰ ਕੀ ਧਰੋਂ ਉਤਾਰੀ। ਆਪਣੀ ਪੱਗ ਨੂੰ ਪਛਾਣ ਕੇ ਗੁਲਾਬ ਰਾਏ ਨੇ ਚੁੱਕਿਆ ਹੈ ਤੇ ਫੇਰ ਚਾਹੁੰਦਾ ਹੈ ਕਿ ਸਤਿਗੁਰਾਂ ਦੀ ਦਸਤਾਰ ਨੂੰ ਸਿਰ ਤੋਂ ਲਾ ਦਿਆਂ ਤੇ ਆਪਣੀ ਨੂੰ ਸਿਰ ਦੇ ਉੱਤੇ ਰੱਖ ਲਵਾਂ। ਜਬ ਸੀਸ ਕੋ ਹੱਥ ਚਲਾਇਓ, ਸ੍ਰੀ ਕਲਗੀ ਧਰ ਨੇ ਦਰਸਾਇਓ। ਜਦੋਂ ਹੀ ਸਤਿਗੁਰਾਂ ਦੇ ਦਸਤਾਰੇ ਨੂੰ ਲਾਉਣ ਦੇ ਵਾਸਤੇ ਉਹਨੇ ਆਪਣੇ ਹੱਥ ਨੂੰ ਉੱਚਾ ਚੁੱਕਿਆ, ਉਸ ਵੇਲੇ ਕਲਗੀ ਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਤੇ ਤਤਸ਼ਨ ਹੀ ਸਤਿਗੁਰਾਂ ਨੇ ਵਰਜ ਦਿੱਤਾ। ਕਹਿਓ ਬਾਕ ਅਬ ਨਹੀਂ ਉਤਾਰੋ, ਇਹ ਪਾਗ ਨਿਜ ਸਿਰ ਪਰ ਤਾਰੋ। ਸਤਿਗੁਰਾਂ ਨੇ ਵਚਨ ਕੀਤਾ ਕਿ ਗੁਲਾਬ ਰਾਏ ਹੁਣ ਤੂੰ ਇਸ ਦਸਤਾਰ ਨੂੰ ਆਪਣੇ ਸਿਰ ਦੇ ਉੱਤੋਂ ਨਾ ਲਾ, ਜਿਸ ਤਰ੍ਹਾਂ ਇਸ ਪੱਗ ਤੇਰੇ ਸਿਰ ਦੇ ਉੱਤੇ ਸੱਜੀ ਹੋਈ ਹੈ ਇਹਨੂੰ ਇਸੇ ਤਰ੍ਹਾਂ ਸੱਜੀ ਰਹਿਣ ਦੇ।
ਏਕ ਸਮੇਂ ਐਸੋ ਹੋਏ ਜਾਈ, ਤੂੰ ਪੈ ਹੈ ਪੱਗਿਆ ਗੋਰੇ ਆਈ।
ਨਾਲ ਦੀ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਬਚਨ ਕੀਤਾ, ਇੱਕ ਸਮਾਂ ਐਸਾ ਆਵੇਗਾ ਤੂੰ ਪੈ ਹੈ ਪੱਗਿਆ ਗੁਰਿਆਈ, ਭਾਵ ਕਿ ਗੁਰਿਆਈ ਦੀ ਪੱਗ ਦਾ ਹੱਕਦਾਰ ਤੂੰ ਇੱਕ ਦਿਨ ਬਣੇਗਾ।
ਅਬ ਲਾਇਕ ਪੱਗਿਆ ਇਹ ਤੇਰੇ, ਕਬੈ ਦੇਹ ਪਦ ਤੋਹੇ ਉਚੇਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਗੁਲਾਬ ਰਾਏ ਨੂੰ ਕਹਿੰਦੇ ਨੇ ਕਿ ਹੁਣ ਇਸ ਪੱਗ ਦਾ ਲਾਇਕ ਤੂੰ ਹੈ, ਐਸਾ ਸਮਾਂ ਆਵੇਗਾ ਕਿ ਤੈਨੂੰ ਐਸੀ ਪਦਵੀ ਦੀ ਪ੍ਰਾਪਤੀ ਵੀ ਉੱਚੀ ਦੀ ਹੋਵੇਗੀ।
ਤਰਾਸ ਕਰੇ ਸੁਣ ਕੇ ਗੁਰ ਬੈਨ, ਦੇਖ ਇਹ ਨੁਚਤੀ ਮਨ ਵਿਸ ਹੈ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦਾ ਵੱਡਾ ਬਚਨ ਕਰ ਦਿੱਤਾ, ਸੁਣ ਕੇ ਗੁਲਾਬ ਰਾਏ ਬਹੁਤ ਹੀ ਜ਼ਿਆਦਾ ਡਰਿਆ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਦਾ ਬਚਨ ਕੀਤਾ ਹੈ। ਦੇਖ ਅਨੁਚਿਤੀ ਮਨ ਰਿਸ ਹੈ ਨਾ, ਸੋਚਦਾ ਹੈ ਗੁਲਾਬ ਰਾਏ ਅਜੋ ਗੱਲ ਸੀ ਕਿ ਮੈਂ ਸਤਿਗੁਰਾਂ ਦੇ ਦਸਤਾਰ ਨੂੰ ਆਪਣੇ ਸਿਰ ਤੇ ਸਜਾਇਆ, ਪਰ ਇਹਨਾਂ ਨੇ ਇਸ ਅਜੋ ਗੱਲ ਨੂੰ ਵੀ ਰਤਾ ਜਿੰਨਾ ਅਨੁਚਿਤ ਨਹੀਂ ਸਮਝਿਆ ਤੇ ਗੁੱਸਾ ਨਹੀਂ ਕੀਤਾ, ਸਗੋਂ ਇਸ ਤਰ੍ਹਾਂ ਆਖਿਆ ਕਿ ਪੱਗ ਦੀ ਗੁਰਿਆਈ ਦਾ ਤੂੰ ਹੱਕਦਾਰ ਬਣੇਗਾ।
ਤਬ ਸਤਿਗੁਰ ਨੇ ਅਪਰ ਮੰਗਾਈ, ਹਾਸ ਬਿਲਾਸ ਕਰੈ ਸਮੁਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸਨੇ ਫਿਰ ਗੁਲਾਬ ਰਾਏ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ, ਸਤਿਗੁਰਾਂ ਦਾ ਦਸਤਾਰਾ ਸਿਰ ਦੇ ਉੱਤੋਂ ਨਾ ਲਾਇਆ ਤੇ ਸਤਿਗੁਰਾਂ ਨੇ ਫਿਰ ਆਪਣੇ ਸੀਸ ਦੇ ਉੱਤੇ ਸਜਾਉਣ ਦੇ ਵਾਸਤੇ ਦੂਸਰਾ ਆਪਣਾ ਦਸਤਾਰਾ ਮੰਗਵਾ ਲਿਆ ਤੇ ਫਿਰ ਹਾਸੇ ਮਜ਼ਾਕ ਦੀਆਂ ਗੱਲਾਂ ਕਰਨ ਲੱਗੇ।
ਪਾਲੋ ਪਾਜਿਓ ਥਿਰ ਨਹੀਂ ਰਹਿਓ, ਵਹਿਰ ਨਿਕਸ ਪੀ ਸੋ ਤਿੰਨ ਹਿਲਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਲਾਬ ਰਾਏ ਨੂੰ ਕਹਿੰਦੇ ਨੇ ਕਿ ਚੰਗਾ ਤੈਨੂੰ ਪਾਣੀ ਦੇ ਵਿੱਚੋਂ ਬਾਹਰ ਭਜਾਇਆ,
ਵਹਿਰ ਨਿਕਸ ਪੀ ਥਿਰ ਨਹੀਂ ਲਹਿਓ,
ਭਾਵ ਕਿ ਪਾਣੀ ਦੇ ਵਿੱਚੋਂ ਭਾਵੇਂ ਤੂੰ ਬਾਹਰ ਨਿਕਲ ਗਿਆ ਸੀ ਤਾਂ ਵੀ ਤੇਰਾ ਹੌਸਲਾ ਨਹੀਂ ਪਿਆ ਤੇ ਤੂੰ ਛੇਤੀ ਹੀ ਦੌੜਿਆ।
ਜਬੈ ਗੁਰੂ ਆਨੰਦਪੁਰ ਤਿਆਗੇ, ਅਬ ਚਲ ਨਗਰ ਜਾਣ ਕੋ ਲਾਗੇ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬਚਨ ਕੀਤਾ ਸੀ ਉਹ ਕਦੋਂ ਪੂਰਾ ਹੋਇਆ, ਹੁਣ ਕਵੀ ਸੰਤੋਖ ਸਿੰਘ ਜੀ ਉਸ ਦਾ ਜ਼ਿਕਰ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਨੂੰ ਛੱਡਿਆ ਸੀ ਤੇ ਜਦੋਂ ਸਤਿਗੁਰੂ ਜੀ ਅਬਚਲ ਨਗਰ ਦੇ ਵੱਲ ਗਏ, ਭਾਵ ਕੇ ਹਜੂਰ ਸਾਹਿਬ ਦੇ ਵੱਲ ਜਦੋਂ ਸਤਿਗੁਰੂ ਜੀ ਗਏ,
ਤਹਾਂ ਜਾਏ ਕੌਤਕ ਕੋ ਤਾਰਾ, ਨਹੀਂ ਪੀਛੇ ਕੋ ਗੁਰੂ ਨਿਹਾਰਾ।
ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਉਸ ਹਜੂਰ ਸਾਹਿਬ ਦੀ ਜਗ੍ਹਾ ਤੇ ਜਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਵੱਡੇ ਕੌਤਕ ਨੂੰ ਰਚਿਆ, ਜਿਹੜਾ ਵੇਖਣ ਦੇ ਵਿੱਚ ਇਸ ਤਰ੍ਹਾਂ ਮਲੂਮ ਹੋਇਆ ਕਿ ਸਤਿਗੁਰੂ ਜੀ ਸਰੀਰ ਨੂੰ ਛੱਡ ਗਏ ਨੇ, ਪਰ ਸਤਿਗੁਰੂ ਜੀ ਇਸ ਤਰ੍ਹਾਂ ਦਾ ਨਲ ਨਾਟਕ ਰਚ ਕੇ ਉਥੋਂ ਨਿਕਲ ਗਏ ਸਨ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਹ ਕੌਤਕ ਸਤਿਗੁਰਾਂ ਨੇ ਉਥੇ ਰਚਾਇਆ, ਉਸ ਵੇਲੇ ਸਤਿਗੁਰਾਂ ਦਾ ਫੇਰ ਕਿਸੇ ਨੂੰ ਦਰਸ਼ਨ ਨਹੀਂ ਹੋਇਆ ਪ੍ਰਤੱਖ ਰੂਪ ਦੇ ਵਿੱਚ। ਕਵੀ ਜੀ ਲਿਖਦੇ ਨੇ, ਨਹੀਂ ਪੀਛੇ ਕੋ ਗੁਰੂ ਨਿਹਾਰਾ, ਉਸ ਵੇਲੇ ਸੰਗਤਾਂ ਦੇ ਵਿੱਚ ਗੁਰੂ ਦਾ ਦਰਸ਼ਨ ਨਹੀਂ ਹੋਇਆ।
ਤਬ ਆਨੰਦਪੁਰ ਸੁਣੀ ਜਾਨ, ਥਿਰਿਓ ਗੁਲਾਬ ਰਾਏ ਤਹਿ ਆਨ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਆਨੰਦਪੁਰ ਨੂੰ ਸੁਣਿਆ ਜਾਣਿਆ ਗੁਲਾਬ ਰਾਏ ਨੇ ਤੇ ਸਤਿਗੁਰਾਂ ਦੀ ਜਗ੍ਹਾ ਦੇ ਉੱਤੇ ਫਿਰ ਗੁਲਾਬ ਰਾਏ ਆ ਬੈਠਾ।
ਹੋਲੀ ਦੀਪ ਮਾਲ ਕੋ ਮੇਲਾ, ਲਖ ਗੁਰਪੁਰ ਕੋ ਹੋਏ ਸਕੇਲਾ।
ਆਪਣੇ ਆਪ ਨੂੰ ਗੁਰੂ ਦਾ ਹੱਕਦਾਰ ਗੁਲਾਬ ਰਾਏ ਨੇ ਕਹਿਣਾ ਸ਼ੁਰੂ ਕੀਤਾ ਤੇ ਆਨੰਦਪੁਰ ਦੇ ਵਿੱਚ ਆਣ ਕੇ ਟਿਕ ਗਿਆ। ਦੀਵਾਲੀ ਦੇ ਮੇਲੇ ਇਸ ਤੋਂ ਇਲਾਵਾ ਹੋਲੀ ਦੇ ਮੇਲੇ ਜਿਹੜੇ ਲੱਗਦੇ ਸਨ ਉਸ ਦੇ ਵਿੱਚ ਗੁਰੂ ਦੀਆਂ ਸੰਗਤਾਂ ਬਹੁਤ ਜ਼ਿਆਦਾ ਇਕੱਠੀਆਂ ਹੁੰਦੀਆਂ ਸਨ।
ਤਬ ਮੰਜੀ ਕੋ ਬੈਠੇ ਲਾਏ, ਲੇਹ ਸੋ ਪੂਜਾ ਧਨ ਸਮਦਾਏ।
ਵੱਡੇ ਵੱਡੇ ਮੇਲਿਆਂ ਦੇ ਉੱਤੇ ਫਿਰ ਮੰਜੀ ਲਾ ਕੇ ਸਤਿਗੁਰਾਂ ਦੀ ਤਰ੍ਹਾਂ ਇਹ ਗੁਲਾਬ ਰਾਏ ਮੰਜੀ ਦੇ ਉੱਤੇ ਬੈਠਦਾ ਸੀ ਤੇ ਜਿੰਨਾ ਵੀ ਚੜਾਵੇ ਦੇ ਰੂਪ ਦੇ ਵਿੱਚ ਤਨ ਅਰਪਣ ਹੁੰਦਾ ਸੀ ਉਹਨੂੰ ਗ੍ਰਹਿਣ ਕਰਦਾ ਸੀ।
ਕੇਤਕ ਬਰਖ ਰਹੋ ਤਹਿ ਜੀਵਤ, ਸੰਗਤ ਮੈਂ ਗੁਰ ਆਪੇ ਥੀਵਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰੇ ਵਰੇ ਇਸੇ ਤਰੀਕੇ ਦੇ ਨਾਲ ਗੁਲਾਬ ਰਾਏ ਜਿਉਂਦਾ ਰਹਿ ਸੰਗਤ ਦੇ ਵਿੱਚ ਇਹੀ ਗੱਲ ਪ੍ਰਗਟ ਕੀਤੀ ਗੁਲਾਬ ਰਾਏ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮੈਂ ਹੀ ਗੁਰੂ ਹਾਂ।
ਇਹ ਬਚ ਕਰਿਓ सफल तब पायो और अहंकार अधिक होए गयो। कवि संतोख सिंह जी लिख देने के सतगुरु गोविंद सिंह सच्चे पातशाह जी ने ते सिर्फ अपने वचन नु सफल करना से इस करके ऐसा कौतक वरताया पर और अहंकार अधिक होए गयो। गुलाब राय दे मन दे अंदर बहुत ही ज्यादा अहंकार पैदा हो गया। सतगुर बैठन को जह थान पूजा हित बैठे तह आन। पाव के सतगुरां दी निज जड़ी जगह सी जिदे के पूजा कीती जांदी सी संगतां दे वल्लों उस जगह दे उत्ते आखिरकार गुलाब राय आण के बैठन लगा है। मंजी नूं छड़ दित्ता है सतगुरां दे सिंघासन दे उत्ते बहन लगा ते पूजा अपने कराउण दी चाह प्रगट कीती। एक गुर बख्श साध तह त्यागा श्री गुर तेग बहादुर जागा। कवि संतोख सिंह जी लिखदे ने के जेड़ी जगह सी सतगुरु तेग बहादुर सच्चे पातशाह जी दी उस जगह दी साम संभाल करन दे वास्ते एक साध नूं सतगुरु गोविंद सिंह सच्चे पातशाह जी ने छड्या सी जिदा नाम सी गुरबख्श। धूप दीप नित करते रहिए आन थान जैबो नहीं चाहिए। उस गुरबख्श साध नूं सतगुरां ने हदायत कीती सी के इस जगह दी सेवा हमेशा ही करदा रवे धूफ तखावे दीवे जगावे ते किसे होर जगह दे उते जान दे चाणू प्रगट ना करे। रहत हो तो सो तिस ही थान पिखियो गुलाब राय को मान। इस करके जिहड़ा ओ गुरबख्श साध सी उसे जगह दे उते रिहा करदा सी सतगुरां दे हुक्म दे मुताबक ते जदों गुलाब राय ने इस तरह दे हंकार नूं वधाया के पहला ते पावे गुरु कहिंदा सी मंजी ला के अलग बहिंदा सी अज ओ सतगुरां दे सिंघासन दे उते बैठना शुरू करदा है जदों ऐसे उस दे मान नूं देखिया हंकार नूं देखिया। जब गुर थल पर बैठो जाए तब गुर बख्श साध तह आए। जदों सतगुरां दी जगह ते जाके गुलाब राय बैठ गया ते उस वेले गुरबख्श साध उत्थे पहुंचे। मृद बाकण ते कह समझायो कारण या योग न तोह बन आयो। पहला ते गुरबख्श ने बड़े ही मिठे ते कोमल वाकां दे नाल गुलाब राय नूं समझाउण दा जतन कीता के देख गुलाब राय एह गल तेरे वास्ते बहुत अजोग है तू सतगुरु गोविंद सिंह सच्चे पातशाह जी दे मगरों गुरु नहीं है इस करके तेनू कोई भी ऐसा हक नहीं बनदा के तू सतगुरां दे सिंघासन दे उत्ते बैठे। आद बराखणो जिस थल केरा तह बैठे क्या बने यो चेरा। गुरबख्श ने आख्या के जेड़ी जगह दा असी सारे अदब रखदे हां सत्कार रखदे हां तेनू भी सतगुरां दी जगह दा अदब करना चाहिदा सत्कार करना चाहिदा पर तू ते उल्टा बेअदबी कर रहा है के सतगुरां दे सिंघासन दे बैठ के अपने आप नू उच्चा कह रहे। तुझको दोष लगाए पारे पले कर्म को दूर बेदारे। गुरबख्श साध ने आख्या गुलाब राय नू के तू सारे दे सारे जिहड़े चंगे कर्म ने उन्हां नू दूर कर दिता है ते सतगुरां दे सिंघासन दे उत्ते बैठ गया है इस तरह करन दे नाल तेनू बहुत वड्डा दोष लगेगा। क्यों अपराध विशाल कमावे बैठ अपर थल लियो तन आवे। गुरबख्श कहिंदा है कि तू सतगुरां दी जगह ते बैठ के क्यों वड्डा अपराध कर रहा है क्योंकि तू पहला भी ते मंजी ते बैठदा है उसे तरह मंजी ते बैठा रह ते जेड़ा गुरु दी जगह दे उते तन आउंदा है उस दी प्राप्ति करदा रह तेनू कोई नहीं रोकेगा पर तेनू सतगुरां दे सिंघासन दे उते बैठन दी मैं इजाजत दे नहीं सकदा पाव के मैं गल सहन नहीं कर सकदा कि तू सतगुरां दी जगह ते बैठे। सुनत गुलाब राय खिज महा बोलियो तू जानत है कहां। जदों गुरबख्श साध ने इस तरह दियां गल्लां कीतियां ओदियां गल्लां नूं सुन के गुलाब राय बहुत ही ज्यादा गुस्से दे विच आया बड़ा खिजिया कहिंदा तू जानत है कहां कहिंदा तू की जानदा ਹੈ ਫਕੀਰ ਜਾਣੈ ਸੁਧ ਸੋਈ ਗੁਰੂਨ ਕੀ ਸੂਜਤ ਨਹੀਂ ਕੋਈ। ਗੁਲਾਬ ਰਾਏ ਕਹਿੰਦਾ ਕਿ ਤੂੰ ਕੀ ਜਾਣਦਾ ਹੈ, ਤੂੰ ਇੱਕ ਫਕੀਰ ਹੈ, ਜਾਣੈ ਸੁਧ ਸੋਈ ਭਾਵ ਕੇ ਤੂੰ ਫਕੀਰ ਹੈ, ਸੋ ਫਕੀਰੀ ਦੀ ਸਾਰ ਹੀ ਜਾਣਦਾ ਹੈ। ਗੁਰੂਆਂ ਕੀ ਸੂਜਤ ਨਹੀਂ ਕੋਈ, ਗੁਰੂਆਂ ਦੀ ਕੀ ਰੀਤੀ ਹੈ, ਇਸ ਗੱਲ ਦੀ ਤੈਨੂੰ ਕੋਈ ਸੋਝੀ ਨਹੀਂ। ਟੂਟੈ ਘੁੰਘਟ ਕੋ ਮਤ ਤੇਰੋ, ਹਮਰੀ ਦਿਸ਼ ਕਿਆ ਕਰ ਹੈ ਚੇਰੋ। ਗੁਲਾਬ ਰਾਏ ਨੇ ਆਖਿਆ ਕਿ ਤੇਰੀ ਮਤ ਦਾ ਜਿਹੜਾ ਘੁੰਘਟ ਹੈ ਉਹ ਦੂਰ ਹੋ ਜਾਏਗਾ। ਹਮਰੀ ਦਿਸ਼ ਕਿਆ ਕਰ ਹੈ ਚੇਰੋ, ਮੇਰੇ ਵੱਲ ਵੇਖ ਕੇ ਝੇੜਾ ਕਿਉਂ ਕਰਦਾ ਹੈ, ਆਪੇ ਤੇਰੀ ਮਤ ਦਾ ਪਰਦਾ ਦੂਰ ਹੋ ਜਾਏਗਾ, ਤੈਨੂੰ ਵੀ ਪਤਾ ਲੱਗੇਗਾ ਕਿ ਮੈਂ ਗੁਰੂ ਹਾਂ। ਸੁਣ ਗੁਰ ਬਖਸ਼ ਕ੍ਰੋਧ ਔਰ ਤਾਰਾ, ਖਰੋ ਸਮੁਖ ਇਹ ਸਰਾਪ ਉਚਾਰਾ। ਉਸ ਵੇਲੇ ਭਾਵੇਂ ਕਿ ਗੁਰਬਖਸ਼ ਸਾਧ ਦਾ ਕੋਈ ਵਸ ਨਾ ਚੱਲਿਆ, ਉਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਤੇ ਗੁੱਸੇ ਦੇ ਵਿੱਚ ਆਣ ਕੇ ਫਿਰ ਉਸ ਗੁਰਬਖਸ਼ ਸਾਧ ਨੇ ਗੁਲਾਬ ਰਾਏ ਨੂੰ ਇੱਕ ਸਰਾਪ ਦਿੱਤਾ। ਕੇਤਕ ਦਿਨ ਮੈਂ ਬਾਂਸ ਬਹੀਨਾ, ਰਹਿਣ ਕਿਉਂ ਹੂੰ ਮਰ ਹੋਏ ਛੀਨਾ। ਗੁਰਬਖਸ਼ ਸਾਧ ਨੇ ਆਖਿਆ ਗੁਲਾਬ ਰਾਏ ਨੂੰ ਕਿ ਥੋੜੇ ਦਿਨਾਂ ਦੇ ਵਿੱਚ ਤੇਰੀ ਵੰਸ਼ ਦਾ ਨਾਸ ਹੋ ਜਾਏਗਾ, ਤੂੰ ਕਿਸੇ ਵੀ ਜਗ੍ਹਾ ਦੇ ਉੱਤੇ ਟਿਕ ਨਹੀਂ ਸਕੇਗਾ, ਸਾਰਾ ਕੁਝ ਸਮਾਪਤ ਹੋ ਜਾਏਗਾ। ਦੇ ਕਰ ਸਰਾਪ ਸੋ ਕੀਨ ਅਨਾਦਰ, ਥਿਰੇ ਉਥਾਨ ਸ੍ਰੀ ਤੇਗ ਬਹਾਦਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਉਸਨੇ ਸਰਾਪ ਦਿੱਤਾ, ਵੱਡਾ ਅਨਾਦਰ ਕੀਤਾ ਗਿਆ ਸਾਧ ਦਾ, ਥਿਰੇ ਉਥਾਨ ਸ੍ਰੀ ਤੇਗ ਬਹਾਦਰ, ਪਰ ਸਤਿਗੁਰੂ ਤੇਗ ਬਹਾਦਰ ਦੀ ਜਗ੍ਹਾ ਨੂੰ ਛੱਡ ਕੇ ਉਹ ਗੁਰਬਖਸ਼ ਸਾਧ ਉਥੋਂ ਗਿਆ ਨਾ, ਭਾਵੇਂ ਕਿ ਬਹੁਤ ਵੱਡਾ ਗੁਲਾਬ ਰਾਏ ਨੇ ਅਨਾਦਰ ਵੀ ਕੀਤਾ, ਕਿਉਂਕਿ ਸਤਿਗੁਰਾਂ ਦਾ ਹੁਕਮ ਸੀ ਇਸੇ ਜਗ੍ਹਾ ਤੇ ਰਹਿਣਾ ਹੈ, ਇਸ ਕਰਕੇ ਗੁਰਬਖਸ਼ ਸਾਧ ਉਥੋਂ ਕਿਤੇ ਗਿਆ ਨਾ। ਸਰਾਪ ਸਾਧ ਕੋ ਤਤ ਛਿਨ ਹੋਇਓ, ਲਾਭ ਮੂਲ ਕੋ ਸਭ ਹੀ ਖੋਇਓ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਾਧ ਦਾ ਦਿੱਤਾ ਹੋਇਆ ਸਰਾਪ ਸੀ ਉਹ ਪੂਰਾ ਹੋਇਆ, ਲਾਭ ਮੂਲ ਕੋ ਸਭ ਹੀ ਖੋਇਓ, ਗੁਲਾਬ ਰਾਏ ਨੇ ਗੁਆ ਦਿੱਤਾ ਆਪਣੇ ਲਾਭ ਨੂੰ ਤੇ ਮੂਲ ਨੂੰ ਵੀ। ਭਾਇਓ ਬਿਨਾਸ ਥਿਰਿਓ ਨਹੀਂ ਸੋਈ, ਗੁਰੂ ਬਾਤ ਸਫਲਿਓ ਇਮ ਹੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਦਿੱਤੇ ਹੋਏ ਸਰਾਪ ਦੇ ਕਾਰਨ ਗੁਲਾਬ ਰਾਏ ਦਾ ਸਾਰੇ ਦਾ ਸਾਰਾ ਕੁਝ ਵਿਨਾਸ਼ ਹੋ ਗਿਆ, ਉਹ ਸਥਿਰਤਾ ਨੂੰ ਪ੍ਰਾਪਤ ਕਰ ਨਹੀਂ ਸਕਿਆ। ਗੁਰੂ ਬਾਤ ਸਫਲਿਓ ਇਮ ਹੋਈ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਜਿਹੜਾ ਵਾਕ ਸੀ ਉਹ ਵੀ ਸਫਲ ਹੋਇਆ, ਤੇ ਦੂਸਰੇ ਪਾਸੇ ਜਿਹੜਾ ਹੰਕਾਰ ਦੇ ਨਾਲ ਉਹਨੇ ਕੰਮ ਕੀਤਾ ਸੀ ਉਹਦੇ ਮੁਤਾਬਕ ਜਿਹੜਾ ਸਾਧ ਗੁਰਬਖਸ਼ ਤੋਂ ਉਸ ਨੂੰ ਸਰਾਪ ਮਿਲਿਆ ਸੀ ਉਹ ਵੀ ਪੂਰਾ ਹੋਇਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਇਸ ਸਾਰੀ ਘਟਨਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਇੱਕ ਦਿਨ ਸਤਲੁਜ ਦੇ ਵਿੱਚ ਜਾ ਕੇ ਗੁਰਾਂ ਤਰਨ ਦੀ ਖੇਡ ਮਚਾਈ ਹੈ ਸੀ, ਫੌਜਾਂ ਦੋ ਬਣਾ ਕੇ ਸ਼ੁਰੂ ਕੀਤੀ, ਪਾਣੀ ਛੱਟਿਆਂ ਨਾਲ ਲੜਾਈ ਹੈ ਸੀ। ਦੂਜੇ ਟੋਲੇ ਵਾਲੇ ਮੁੰਡੇ ਹਾਰ ਨੱਠੇ, ਰਲ ਸਾਰਿਆਂ ਰੌਲੀ ਮਚਾਈ ਹੈ ਸੀ। ਸਤ ਗੁਰਾਂ ਦੀ ਵਿੱਚੇ ਪੁਸ਼ਾਕ ਰੱਖੀ, ਉੱਤੇ ਲਾ ਦਸਤਾਰ ਟਿਕਾਈ ਹੈ ਸੀ। ਸਿਰ ਬੰਨ ਗੁਲਾਬ ਰਾਏ ਉੱਠ ਨੱਠਾ, ਵੇਖ ਮੁੰਡਿਆਂ ਨੇ ਰੌਲੀ ਪਾਈ ਹੈ ਸੀ। ਝੱਟ ਲਾ ਉਹ ਗੁਰਾਂ ਨੂੰ ਦੇਣ ਆਇਆ, ਸਤ ਗੁਰਾਂ ਨੇ ਆਖ ਸੁਣਾਈ ਹੈ ਸੀ। ਇਹ ਰੱਖ ਦਸਤਾਰ ਹੁਣ ਪਾਸ ਤੂੰ ਹੈ, ਇਹ ਰੱਖ ਦਸਤਾਰ ਹੁਣ ਪਾਸ ਤੂੰ ਹੈ, ਇਸੇ ਤਰ੍ਹਾਂ ਅਕਾਲ ਨੂੰ ਪਾਈ ਹੈ ਸੀ। ਕਿਸੇ ਸਮੇਂ ਤੂੰ ਵੀ ਗੁਰੂ ਬਣ ਰਹਿਸੇ, ਹੱਸ ਸ੍ਰੀ ਦਸਮੇਸ਼ ਸੁਣਾਈ ਹੈ ਸੀ। ਪਗ ਰਹੇਗੀ ਨਾ ਸਗੋਂ ਦੁੱਖ ਦੇਸੀ, ਸਤ ਗੁਰਾਂ ਨੇ ਕਲਮ ਵਗਾਈ ਹੈ ਸੀ। ਹੋਇਆ ਸੱਚ ਗੁਲਾਬ ਰਾਏ ਗੁਰੂ ਬਣਿਆ, ਹੋਇਆ ਸੱਚ ਗੁਲਾਬ ਰਾਏ ਗੁਰੂ ਬਣਿਆ, ਤਿਗ ਜ਼ੋਰੀ ਪਾ ਲਈ ਗੁਰਿਆਈ ਹੈ ਸੀ ਜਦ ਨਾਸ ਹੋ ਗਈ ਕਰਤਾਰ ਸਿੰਘਾ ਗੱਲ ਬਣੀ ਨਾ ਝੂਠੀ ਬਣਾਈ ਹੈ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਬਚਨ ਨੂੰ ਵੀ ਪੂਰਾ ਕੀਤਾ ਤੇ ਦੂਸਰੇ ਪਾਸੇ ਜਿਹੜਾ ਮੱਲੋ ਮੱਲੀ ਹੀ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ ਉਹ ਦਿੱਤੇ ਹੋਏ ਗੁਰਬਖਸ਼ ਸਾਹਿਬ ਦੇ ਸ਼ਰਾਪ ਦੇ ਨਾਲ ਖਤਮ ਹੋ ਗਿਆ ਕਿਉਂਕਿ ਗੱਲ ਸੱਚੀ ਨਹੀਂ ਸੀ। ਕਵੀ ਜੀ ਲਿਖਦੇ ਨੇ ਕਿ ਝੂਠੀ ਹੀ ਗੱਲ ਬਣਾਈ ਹੋਈ ਸੀ। ਦਰਅਸਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਇਸ ਗੁਲਾਬ ਰਾਏ ਨੂੰ ਨਹੀਂ ਸੀ ਦਿੱਤੀ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਅਦ ਦੇ ਵਿੱਚ ਵਾਕਿਆ ਵਾਪਰਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਸਤਿਗੁਰ ਸਰ ਬਾਗ ਸਭ ਤੀਰ ਕਿਰਤਗ ਵਿਸਾਲ ਕਰਤ ਅਨੰਦਪੁਰ ਮੈਂ ਮਹਿ ਆਨੰਦ ਦਰਸੈ ਜਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਰੱਥ ਨੇ, ਉਹ ਵੱਡੇ ਧੀਰਜ ਧਾਰੀ ਨੇ, ਉਹ ਵੱਡੇ ਕਿਰਤਗ ਨੇ। ਕਿਰਤਗ ਦਾ ਭਾਵ ਹੁੰਦਾ ਕਿ ਕੀਤੇ ਹੋਏ ਉਪਕਾਰ ਨੂੰ ਨਾ ਜਾਣਨ ਵਾਲੇ। ਕਰਤ ਅਨੰਦਪੁਰ ਮੈਂ ਆਨੰਦ ਦਰਸ਼ਨ ਦਰਸ਼ਨ ਜਾਲ, ਭਾਵ ਕੇ ਅਨੰਦਪੁਰ ਦੇ ਵਿੱਚ ਰਹਿ ਕੇ ਸਤਿਗੁਰੂ ਜੀ ਬੜਾ ਆਨੰਦ ਮਨਾ ਰਹੇ ਨੇ, ਬਹੁਤੇ ਸਾਰੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਉਂਦੇ ਨੇ। ਸਹਿਜ ਸੁਭਾਅ ਇੱਕ ਗੁਰੂ ਸਰ ਬਾਗ ਸ਼ੋਭਤ ਬੈਠੇ ਹੋਤੇ ਕਿਰਤਾਗੇ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਰਬ ਕਲਾ ਸਮਰੱਥ ਨੇ, ਉਹ ਬੈਠੇ ਹੋਏ ਦਰਬਾਰ ਦੇ ਵਿੱਚ ਸੋਭਾ ਪਾ ਰਹੇ ਸਨ। ਈਖਦ ਸਿੱਖ ਪਾਸ ਪਰਵਾਰਤ ਚਹੁ ਓਰ ਚਾਮਰ ਬਰ ਟਾਰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰਾਂ ਦੇ ਲਾਗੇ ਥੋੜੇ ਹੀ ਸਿੱਖ ਬੈਠੇ ਸਨ, ਇੱਕ ਸਿੱਖ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰ ਰਿਹਾ ਸੀ। ਮਹਾ ਪ੍ਰਕਾਸ਼ਿਤ ਬੁੱਧ ਬਿਲੰਦ ਜਨ ਤਾਰਨ ਮੈਂ ਪੂਰਨ ਚੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੁੱਧੀ ਦਾ ਬਹੁਤ ਜ਼ਿਆਦਾ ਵੱਡਾ ਪ੍ਰਕਾਸ਼ ਹੈ, ਭਾਵ ਕਿ ਵੱਡੇ ਬੁੱਧੀ ਦੇ ਮਾਲਕ ਨੇ ਸਤਿਗੁਰੂ ਜੀ ਇਸ ਤਰ੍ਹਾਂ ਸਭਾ ਦੇ ਵਿੱਚ ਸੋਭਾ ਪਾ ਰਹੇ ਸਨ ਕਿ ਜਿਵੇਂ ਤਾਰਿਆਂ ਦੇ ਮੰਡਲ ਦੇ ਵਿੱਚ ਪੁੰਨਿਆਂ ਦਾ ਚੰਦਰਮਾ ਸੋਭਾ ਪਾਉਂਦਾ।
ਪਦਮ ਪੱਤਰ ਸੀ ਆਂਖ ਵਿਸਾਲੀ ਡੋਰੇ ਸਹਿਤ ਅੰਤ ਮੈਂ ਲਾਲੀ।
ਕਮਲ ਦੀਆਂ ਪੰਖੜੀਆਂ ਦੀ ਤਰ੍ਹਾਂ ਸਤਿਗੁਰਾਂ ਦੇ ਵਿਸ਼ਾਲ ਨੇਤਰ ਨੇ। ਡੋਰੇ ਸਹਿਤ ਅੰਤ ਮੈਂ ਲਾਲੀ, ਭਾਵ ਕੇ ਨੇਤਰਾਂ ਦੇ ਕੋਨੇ ਵੱਲ ਡੋਰੇ ਦੀ ਲਾਲੀ ਹੈ। ਕਮਲ ਪੱਤੀ ਦੇ ਲਾਲ ਡੋਰੇ ਨਾਲ ਉਪਮਾ ਕਵੀ ਜੀ ਦੇ ਰਹੇ ਨੇ।
ਤੀਛਣ ਹੈ ਕਟਾਛ ਹੈ ਬਾੜੀ ਛਣ ਚੰਚਲ ਜਨ ਖੰਜਨ ਦੇ ਸੀਛਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੇਤਰ ਇਸ ਤਰੀਕੇ ਦੇ ਨਾਲ ਖੰਜਰ ਦੇ ਵਾਂਗ ਤਿੱਖੇ ਤੇ ਚੰਚਲ ਨੇ। ਮਹਾ ਉਦਾਰ ਮੁਕਤ ਲਾਉ ਦੇਤ ਹੇਰਤ ਦਾਸਨ ਦੁਖ ਹਰ ਲੇਤ। ਮਾਨੋ ਕਿ ਸਤਿਗੁਰਾਂ ਦੇ ਨੇਤਰ ਮਮੋਲੇ ਨੂੰ ਸਿੱਖਿਆ ਦਿੰਦੇ ਹਨ ਤੇ ਸਤਿਗੁਰਾਂ ਦੀ ਦ੍ਰਿਸ਼ਟੀ ਜਿਹਦੇ ਉੱਤੇ ਵੀ ਪੈਂਦੀ ਹੈ ਉਹਨੂੰ ਮੁਕਤੀ ਦਾ ਦਾਨ ਦਿੰਦੇ ਨੇ। ਵੇਖਦਿਆਂ ਸਾਰ ਹੀ ਸਤਿਗੁਰੂ ਜੀ ਸਾਰਿਆਂ ਦਾਸਾਂ ਦੇ ਦੁੱਖਾਂ ਨੂੰ ਦੂਰ ਕਰ ਦਿੰਦੇ।
ਕਿਤਕ ਕਾਲ ਜਬ ਬੈਠ ਬਿਤਾਇਓ ਲੇਖ ਰੀਛ ਕਲੰਦਰ ਆਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਥੋੜਾ ਹੀ ਸਮਾਂ ਇਸ ਤਰੀਕੇ ਦੇ ਨਾਲ ਬੈਠਿਆਂ ਬਤੀਤ ਹੋਇਆ, ਇੰਨੇ ਚਿਰ ਨੂੰ ਕੋਈ ਮਦਾਰੀ ਕੋਈ ਕਲੰਦਰ ਰਿੱਛ ਨੂੰ ਆਪਣੇ ਨੂੰ ਲੈ ਕੇ ਉੱਥੇ ਪਹੁੰਚ ਗਿਆ।
ਮਹਾਬਲੀ ਬੜ ਦੇਹ ਅਕਾਰਾ ਕੈਦੋ ਜਾਮਵੰਤ ਦੇਹ ਤਾਰਾ।
ਉਸ ਕਲੰਦਰ ਦਾ ਮਦਾਰੀ ਦਾ ਜਿਹੜਾ ਰਿੱਛ ਹੈ ਜਿਹਦੇ ਨਾਲ ਉਹ ਤਮਾਸ਼ੇ ਲੋਕਾਂ ਨੂੰ ਦਿਖਾਉਂਦਾ ਹੈ, ਉਹਦਾ ਰਿੱਛ ਬਹੁਤ ਹੀ ਜ਼ਿਆਦਾ ਵੱਡਾ ਬਲੀ ਹੈ, ਉਹਦੀ ਬਹੁਤ ਵੱਡੀ ਰਿੱਛ ਦੀ ਦੇਹ ਹੈ। ਕੈਦੋਂ ਜਾਮਵੰਤ ਦੇਹ ਤਾਰਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਾਮਵੰਤ ਨੇ ਹੀ ਦੇਹ ਨੂੰ ਧਾਰਨ ਕੀਤਾ ਹੋਵੇ। ਰਮਾਇਣ ਦੇ ਵਿੱਚ ਜਾਮਵੰਤ ਦਾ ਕਥਨ ਆਉਂਦਾ ਹੈ।
ਸਭ ਅੰਗਣ ਪਰ ਬਾਲ ਵਿਸਾਲਾ ਪੂਰ ਬਰਨ ਨਖ ਪੂਰ ਕਰਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭ ਅੰਗਣ ਪਰ ਬਾਲ ਵਿਸਾਲਾ, ਉਹ ਜਿਹੜਾ ਰਿੱਛ ਹੈ ਉਹਦੇ ਸਾਰੇ ਸਰੀਰ ਦੇ ਉੱਤੇ ਬਹੁਤੇ ਸਾਰੇ ਵਾਲ ਨੇ। ਪੂਰ ਬਰਨ ਨਖ ਪੂਰ ਕਰਾਲਾ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਪੂਰਾ ਰੰਗ ਹੈ, ਜਿਹੜੀਆਂ ਨੌਂਦਰਾਂ ਨੇ ਉਹ ਵੀ ਬਹੁਤ ਜ਼ਿਆਦਾ ਭਿਆਨਕ ਨੇ। ਫੋਰ ਨਾਸਕਾ ਰੱਜੂ ਪਾਈ, ਚਰਮ ਕਲੰਦਰ ਤਨ ਲਪਟਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਰਿੱਛ ਦੀਆਂ ਨਾਸਾਂ ਨੂੰ ਵਿੰਨ ਕੇ ਉਹਦੇ ਵਿੱਚ ਉਸ ਕਲੰਦਰ ਨੇ ਰੱਸੀ ਪਾਈ ਹੋਈ ਹੈ, ਤੇ ਫਿਰ ਇਸੇ ਤਰੀਕੇ ਦੇ ਨਾਲ ਆਪਣੇ ਸਰੀਰ ਦੇ ਉੱਤੇ ਉਸ ਕਲੰਦਰ ਨੇ ਚਮੜਾ ਲਪੇਟਿਆ ਹੈ।
ਲਕਟੀ ਹੱਥ ਡਰਾਵਨ ਕਾਰਨ, ਜਬ ਦਿਖਾਏ ਕਰੇ ਪਵ ਕਾਰਨ।
ਉਸ ਕਲੰਦਰ ਨੇ ਆਪਣੇ ਹੱਥ ਦੇ ਵਿੱਚ ਇੱਕ ਸੋਟੀ ਫੜੀ ਹੋਈ ਹੈ ਉਸ ਰਿੱਛ ਨੂੰ ਡਰਾਉਣ ਦੇ ਵਾਸਤੇ।
ਜਬ ਦਿਖਾਏ ਕਰੇ ਪਵ ਕਾਰਨ, ਜਦੋਂ ਹੀ ਸੋਟੀ ਨੂੰ ਦਿਖਾਉਂਦਾ ਹੈ ਕਲੰਦਰ, ਰਿੱਛ ਬਹੁਤ ਜ਼ਿਆਦਾ ਪਵਕਾਰ ਮਾਰਦਾ।
ਸ੍ਰੀ ਸਤ ਗੁਰ ਕੀ ਦ੍ਰਿਸ਼ਟ ਅਗਾਰੀ, ਲਗਿਓ ਦਿਖਾਵਣ ਤੇ ਬਲ ਪਾਰੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਦੇਖ ਰਹੇ ਨੇ ਤੇ ਕਲੰਦਰ ਨੇ ਤਮਾਸ਼ਾ ਦਿਖਾਉਣਾ ਸ਼ੁਰੂ ਕੀਤਾ।
ਕੁਸ਼ਤੀ ਲਗੇ ਕਰਨ ਬਲ ਤਰੇ, ਕਵੀ ਉਪਰ ਹੋਵੇ ਕਬ ਤਰੇ।
ਉਸ ਵੇਲੇ ਕਲੰਦਰ ਨੇ ਉਸ ਰਿੱਛ ਦੇ ਨਾਲ ਇੱਕ ਹਿਸਾਬ ਦੇ ਨਾਲ ਕੁਸ਼ਤੀ ਲੜਨੀ ਸ਼ੁਰੂ ਕੀਤੀ ਹੈ। ਉਸ ਕਲੰਦਰ ਨੇ ਆਪਣੇ ਸਾਰੇ ਸਰੀਰ ਦੇ ਉੱਤੇ ਮੋਟੇ ਚਮੜੇ ਨੂੰ ਲਪੇਟਿਆ ਹੋਇਆ, ਇਸ ਕਰਕੇ ਰਿੱਛ ਦੀਆਂ ਨੌਂਦਰਾਂ ਦਾ ਕੋਈ ਪ੍ਰਹਾਰ ਚੱਲਦਾ ਨਹੀਂ।
ਏਤੀ ਉਤ ਫਿਰਤ ਬੀਚ ਮੈਦਾਨ, ਬਡੋ ਸ਼ਬਦ ਕੋ ਕਰਤ ਭਿਆਨ।
ਇਧਰ ਉਧਰ ਫਿਰਦੇ ਨੇ ਖੁੱਲੇ ਮੈਦਾਨ ਦੇ ਵਿੱਚ, ਤੇ ਬਹੁਤ ਵੱਡਾ ਜਿਹੜਾ ਭਿਆਨਕ ਸ਼ਬਦ ਹੈ ਉਹ ਕਰਦਾ ਹੈ ਉਹਦਾ ਰਿੱਛ।
ਦੋਹ ਪਗ ਪਰ ਪਾਲ ਕੋਏ ਖਰੋ, ਆਪਸ ਬਿਖੇ ਅੰਕ ਲੈ ਪਰੋ।
ਆਪਣੇ ਦੋਵਾਂ ਪੈਰਾਂ ਦੇ ਉੱਤੇ ਆਪਣੇ ਸਾਰੇ ਭਾਰ ਨੂੰ ਉਸ ਰਿੱਛ ਨੇ ਪਾਇਆ ਹੈ, ਤੇ ਬੰਦੇ ਦੀ ਤਰ੍ਹਾਂ ਉਹ ਖੜਾ ਹੋ ਗਿਆ। ਆਪਸ ਬਿਖੇ ਅੰਕ ਲੈ ਪਰੋ, ਭਾਵ ਕੇ ਰਿੱਛ ਨੇ ਜੱਫੀ ਪਾ ਲਈ ਘੁੱਟ ਕੇ ਉਸ ਕਲੰਦਰ ਨੂੰ।
ਇਸ ਪ੍ਰਕਾਰ ਬਹੁ ਘੋਲ ਦਿਖਾਇਓ, ਸਿੱਖਿਆ ਬਿਲੋਕਤ ਕਹਿਤ ਸੁਣਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤਾ ਸਾਰਾ ਘੋਲ ਉਹਨਾਂ ਨੇ ਦਿਖਾਇਆ, ਸਿੱਖ ਬਿਲੋਕਤ ਕਹਿਤ ਸੁਣਾਇਓ। ਸਿੱਖ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੇਖ ਕੇ ਬੜੇ ਹੈਰਾਨ ਹੋਏ, ਤੇ ਫਿਰ ਉਸ ਵੇਲੇ ਜਿਹੜਾ ਸਤਿਗੁਰਾਂ ਦੇ ਸੀਸ ਦੇ ਉੱਤੇ ਚੋਰੀ ਕਰ ਰਿਹਾ ਸੀ ਉਸ ਨੇ ਸਤਿਗੁਰਾਂ ਨੂੰ ਇੰਜ ਆਖਿਆ।
ਇਸ ਭਾਲਕ ਕੋ ਵੱਡੋ ਜਾਂ ਕਾਰਾ, ਨਹੀਂ ਇਸ ਪੂਰਬ ਕਵੇ ਨਿਹਾਰਾ।
ਉਹ ਕਹਿੰਦਾ ਹੈ ਕਿ ਇਸ ਭਾਲੂ ਦਾ, ਇਸ ਰਿੱਛ ਦਾ ਬਹੁਤ ਵੱਡਾ ਆਕਾਰ ਹੈ, ਨਹੀਂ ਇਸ ਪੂਰਬ ਕਵੇ ਨਿਹਾਰਾ। ਕਹਿੰਦਾ ਹੈ ਕਿ ਇੰਨਾ ਵੱਡਾ ਰਿੱਛ ਮੈਂ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ।
ਚਮਰਦਾਰ ਕੀਰਤੀਆ ਨਾਮ, ਠਾਂਡੋ ਚੌਰ ਕਰਤੇ ਅਭੀਰਾਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਇਹ ਗੱਲ ਕੀਤੀ ਹੈ ਕਿ ਭਾਲੂ ਦਾ ਵੱਡਾ ਆਕਾਰ ਹੈ, ਮੈਂ ਕਦੇ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਭਾਲੂ ਨਹੀਂ ਦੇਖਿਆ। ਇਹ ਸਤਿਗੁਰਾਂ ਦਾ ਚੌਰ ਬਰਦਾਰ ਸੀ, ਭਾਵ ਕੇ ਸਤਿਗੁਰਾਂ ਦੇ ਉੱਤੇ ਚੋਰੀ ਕਰਨ ਵਾਲਾ ਸੀ। ਕਵੀ ਜੀ ਲਿਖਦੇ ਨੇ ਕਿ ਇਸ ਦਾ ਨਾਮ ਸੀ ਕੀਰਤੀ ਹੈ, ਜਿਹੜਾ ਕਿ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰ ਰਿਹਾ ਸੀ ਜਿਨੇ ਇਹ ਗੱਲ ਆਖੀ।
ਖੋੜਸ ਬਰਸ ਆਰ ਬਲ ਜਾਹੇ, ਪਾਲਕ ਪਿਖਤ ਹਰ ਕੀ ਔਰ ਮਾਹੇ।
ਇਸ ਭਾਈ ਕੀਰਤੀ ਦੀ ਕਰੀਬ 16 ਕੁ ਸਾਲਾਂ ਦੀ ਉਮਰ ਹੈ, ਜਿਹੜਾ ਕਿ ਭਾਲੂ ਦੇ ਕੌਤਕਾਂ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ।
ਕਹਿਤ ਪਾਇਓ ਦੀਰਗ ਇਸ ਦੇਹ, ਕਿਮ ਗਹਿਲੀਨ ਇਹ ਦੁੱਖ ਦੇਹ।
ਫਿਰ ਕਲੰਦਰ ਨੂੰ ਉਹ ਭਾਈ ਕੀਰਤੀਆ ਕਹਿੰਦਾ ਹੈ ਕਿ ਇਸ ਰਿੱਛ ਦੀ ਬਹੁਤ ਵੱਡੀ ਦੇਹ ਹੈ,
ਕਿਮ ਗਹਿਲੀਨ ਇਹ ਦੁੱਖ ਦੇਹ।
ਭਾਵ ਕੇ ਕਿਸ ਤਰੀਕੇ ਦੇ ਨਾਲ ਇਸ ਦੁੱਖ ਦੇਣ ਵਾਲੇ ਭਿਆਨਕ ਭਾਲੂ ਨੂੰ ਤੋਂ ਫੜਿਆ ਕਲੰਦਰ ਨੂੰ ਪੁੱਛਦਾ।
ਕੋ ਅਗ ਘਰ ਐਸੀ ਗਤ ਹੋਈ, ਸ੍ਰੀ ਸਤ ਗੁਰ ਬਿਨ ਲਖੈ ਨਾ ਕੋਈ।
ਮਦਾਰੀ ਤੇ ਚੁੱਪ ਸੀ ਕਲੰਦਰ ਨੇ ਅਜੇ ਕੋਈ ਜਵਾਬ ਨਹੀਂ ਦਿੱਤਾ, ਤੇ ਫਿਰ ਦੁਬਾਰਾ ਭਾਈ ਕੀਰਤੀਆ ਕਹਿੰਦਾ
ਕੋ ਅਗ ਘਰ ਐਸੇ ਗਤ ਹੋਈ, ਸ੍ਰੀ ਸਤਿਗੁਰ ਬਿਨ ਲਖੈ ਨਾ ਕੋਈ।
ਭਾਈ ਕੀਰਤੀਆ ਮਦਾਰੀ ਨੂੰ ਕਹਿੰਦਾ ਕਿ ਕਿਹੜੇ ਕਰਮ ਦੇ ਕਰਕੇ ਇਸ ਦੀ ਮਾੜੀ ਗਤੀ ਹੋਈ ਹੈ, ਭਾਵ ਕਿ ਇਸ ਨੂੰ ਰਿੱਛ ਦੀ ਜੂਣ ਮਿਲੀ ਹੈ, ਇਹ ਤੂੰ ਨਹੀਂ ਦੱਸ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸਾਰੀ ਵਾਰਤਾ ਨੂੰ ਜਾਣਦੇ ਨੇ। ਕਹਿਣ ਤੋਂ ਭਾਵ ਕੀਰਤੀ ਇਹਦੇ ਇਹ ਹੈ ਕਿ ਤੂੰ ਇਸ ਰਿਛ ਦੇ ਬਾਰੇ ਨਹੀਂ ਦੱਸ ਸਕਦਾ ਜਿੰਨਾ ਸਤਿਗੁਰੂ ਜੀ ਜਾਣਦੇ ਨੇ, ਭਾਵ ਕੇ ਸਤਿਗੁਰੂ ਜੀ ਜਾਣਦੇ ਨੇ ਕਿ ਕਿਹੜੇ ਮਾੜੇ ਕਰਮ ਦੇ ਕਰਕੇ ਇਸ ਨੂੰ ਐਸੀ ਜੁਨੀ ਪ੍ਰਾਪਤ ਹੋਈ ਹੈ। ਉਸ ਵੇਲੇ ਭਾਈ ਕੀਰਤੀ ਨੇ ਜਿਸ ਤਰੀਕੇ ਦੇ ਨਾਲ ਆਖਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਪ੍ਰਸੰਗ ਨੂੰ ਥੋੜਾ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
1734 ਸਾਲ ਚੜਿਆ ਨਵੇਂ ਸਤਿਗੁਰ ਖੇਲ ਰਚਾਮ ਦਾਏ। ਇੱਕ ਦਿਨ ਦੀਵਾਨ ਦੇ ਵਿੱਚ ਬੈਠੇ ਇੱਕ ਰਿਛ ਕਲੰਦਰ ਲਿਆਮ ਦਾਏ। ਸੋਟੇ ਮਾਰ ਟਪਾਮ ਦਾ ਰਿਛ ਤਾਈ ਪਿੰਜੇ ਰੂਹ ਤੇ ਚੀਣਾ ਛਣਾਮ ਦਾਏ। ਵੇਖ ਵੇਖ ਕੇ ਹੱਸਦੇ ਲੋਕ ਸਾਰੇ ਰਿਛ ਟੱਪ ਤਮਾਸ਼ੇ ਦਿਖਾਮ ਦਾਏ। ਸਿੱਖ ਕੀਰਤੀਆ ਚੋਰੀ ਕਰਨ ਵਾਲਾ ਹੱਸ ਹੱਸ ਕੇ ਖਿਲੀ ਮਚਾਮ ਦਾਏ। ਗੁਰਾਂ ਆਖਿਆ ਕੀਰਤੀਆ ਵੇਖ ਖਾ ਤੂੰ ਰਿਛ ਤੇਰੀ ਪਛਾਣ ਵਿੱਚ ਆਮ ਦਾਏ। ਸਿੱਖ ਆਖਦਾ ਮੈਨੂੰ ਪਛਾਣ ਕਾਦੀ ਪਸ਼ੂ ਜੰਗਲੀ ਭੈੜਾ ਡਰਾਮ ਦਾਏ। ਮੈਂ ਕੀ ਜਾਣਦਾ ਇਹਨੂੰ ਕਰਤਾਰ ਸਿੰਘਾ ਕੀਤੇ ਆਪਣੇ ਨੂੰ ਪਿਆ ਪਾਮ ਦਾਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਰਚਨ ਦੇ ਵਾਸਤੇ ਭਾਈ ਕੀਰਤੀ ਨੂੰ ਆਖਿਆ ਕਿ ਭਾਈ ਕੀਰਤੀਆ ਇਸ ਰਿਛ ਨੂੰ ਚੰਗੀ ਤਰ੍ਹਾਂ ਪਛਾਣ ਕਿ ਤੇਰੀ ਪਛਾਣ ਦੇ ਵਿੱਚ ਆਉਂਦਾ ਕਿ ਰਿਛ ਕੌਣ ਹੈ। ਅੱਗੋਂ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਨੂੰ ਇਸ ਜੰਗਲੀ ਪਸ਼ੂ ਭੈੜੇ ਦੀ ਕੀ ਪਛਾਣ ਹੈ, ਭਾਵ ਕਿ ਮੈਂ ਇਸ ਦੇ ਬਾਰੇ ਕੀ ਜਾਣਦਾ ਹਾਂ, ਪਰ ਇੱਕ ਗੱਲ ਜ਼ਰੂਰ ਜਾਣਦਾ ਹਾਂ, ਕਿਸੇ ਮਾੜੇ ਕੀਤੇ ਹੋਏ ਕਰਮ ਦੀ ਸਜ਼ਾ ਨੂੰ ਭੋਗ ਰਿਹਾ ਹੈ, ਇਸੇ ਕਰਕੇ ਰਿਛ ਦੀ ਜੂਣ ਮਿਲੀ।
ਸਭ ਸਿੱਖਣ ਮੇ ਕਰੁਣਾ ਸਾਗਰ ਤਬ ਮੁਸਕਾਵਤ ਕਹਿਓ ਉਜਾਗਰ।
ਜਦੋਂ ਭਾਈ ਕੀਰਤੀ ਨੇ ਇਸ ਤਰ੍ਹਾਂ ਆਖਿਆ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਦਇਆ ਦੇ ਸਾਗਰ ਨੇ ਉਹਨਾਂ ਨੇ ਫਿਰ ਮੁਸਕਰਾ ਕੇ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਸੁਣਾ ਕੇ ਬਚਨ ਕੀਤਾ। ਕਹਿੰਦੇ ਨੇ ਪੋ ਕੀਰਤੀਆ ਉਰ ਲਖ ਆਪ ਪ੍ਰਥਮ ਜਨਮ ਹੈ ਇਹ ਤੋ ਬਾਪ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਭਾਈ ਕੀਰਤੀਆ ਚੰਗੇ ਤਰੀਕੇ ਦੇ ਨਾਲ ਪਛਾਣ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਤੈਨੂੰ ਪਛਾਣ ਨਹੀਂ ਹੁੰਦੀ ਤੇ ਮੈਂ ਤੈਨੂੰ ਦੱਸਦਾ ਹਾਂ। ਕਹਿੰਦੇ ਨੇ ਪ੍ਰਥਮ ਜਨਮ ਹੈ ਇਹ ਤੋਂ ਬਾਪ, ਹੇ ਭਾਈ ਕੀਰਤੀਆ ਪਹਿਲੇ ਜਨਮ ਦੇ ਵਿੱਚ ਇਹ ਤੇਰਾ ਪਿਤਾ ਸੀ, ਭਾਵ ਕੇ ਰਿਛ ਦੀ ਜੂਣ ਇਸ ਨੂੰ ਬਾਅਦ ਦੇ ਵਿੱਚ ਪ੍ਰਾਪਤ ਹੋਈ ਹੈ, ਪਰ ਇਸ ਤੋਂ ਪਹਿਲਾਂ ਇਹ ਤੇਰਾ ਪਿਤਾ ਸੀ।
ਅਗ ਬਡ ਪਾਲਕ ਦੇਹ ਭਇਓ ਹੈ ਗਹਿਓ ਇਨੋ ਕੇ ਬਸੀ ਥਿਓ ਹੈ।
ਬੜਾ ਹੈਰਾਨ ਹੋਇਆ ਭਾਈ ਕੀਰਤੀਆ, ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡਾ ਪਾਪ ਕੀਤਾ ਇਸ ਕਰਕੇ ਤੇਰੇ ਪਿਤਾ ਨੂੰ ਭਾਲੂ ਦੀ ਦੇਹ ਪ੍ਰਾਪਤ ਹੋਈ, ਗਹਿਓ ਇਨੋ ਕੇ ਬਸੀ ਭਇਓ ਹੈ ਤੇ ਭਾਵ ਇਸ ਕਲੰਦਰ ਨੇ ਇਸ ਨੂੰ ਫੜ ਕੇ ਆਪਣੇ ਵਸ ਦੇ ਵਿੱਚ ਕਰ ਲਿਆ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ,
ਸਤਿਗੁਰਾਂ ਨੇ ਆਖਿਆ ਬਾਪ ਤੇਰਾ ਅੱਗੇ ਹੋ ਬੇਸ਼ੱਕ ਪਛਾਣ ਕਰ ਲੈ। ਪਾਈ ਰਿਛ ਦੀ ਜੂਣ ਹੈ ਬਹੁਤ ਭੈੜੀ ਕਰਨ ਗਤੀ ਅਗਾਧ ਧਿਆਨ ਕਰ ਲੈ। ਜੋ ਬੀਜਿਆ ਸੀ ਖਾਣਾ ਪਿਆ ਉਹ ਇਹ ਵਿਚਾਰ ਤੂੰ ਆਪ ਸੁਜਾਣ ਕਰ ਲੈ। ਕੀਤੇ ਕਰਮ ਦਾ ਫਲ ਕਰਤਾਰ ਸਿੰਘਾ ਪਾਣਾ ਹੈ ਤਾਂ ਨੇਕੀ ਜਹਾਨ ਕਰ ਲੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਛਾਣ ਕਰ, ਇਹ ਤੇਰਾ ਪਿਤਾ ਹੈ, ਪਾਪ ਕੇ ਇਸ ਨੇ ਪਾਪ ਕੀਤਾ, ਜਿਸ ਮਾੜੇ ਕੀਤੇ ਹੋਏ ਪਾਪ ਦਾ ਇਸ ਨੂੰ ਇਸ ਤਰੀਕੇ ਦੇ ਨਾਲ ਫਲ ਲੱਗਾ ਕਿ ਰਿਛ ਦੀ ਜੂਨ ਨੂੰ ਇਸ ਨੇ ਪ੍ਰਾਪਤ ਕੀਤਾ।
ਕੀਰਤੀਆ ਸਮੇਤ ਸਿੱਖ ਤਹਾ ਮਾਨਿਓ ਸੁਣ ਤੇ ਅਚੰਬਾ ਮਹਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਭਾਈ ਕੀਰਤੀ ਦੇ ਸਮੇਤ ਸਾਰੇ ਦੇ ਸਾਰੇ ਸਿੱਖ ਬੜੇ ਹੈਰਾਨ ਹੋਏ, ਸਾਰਿਆਂ ਨੇ ਬੜੀ ਅਚੰਬੇ ਵਾਲੀ ਗੱਲ ਮੰਨਿਆ।
ਹਾਥ ਜੋਰ ਕਰ ਬਿਨਾ ਸੁਣਾਈ ਸ੍ਰੀ ਸਤਿਗੁਰੇ ਕਹਾਂ ਅਲਾਈ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਭਾਈ ਕੀਰਤੀ ਨੇ ਸਮਝਿਆ ਮੈਨੂੰ ਸਤਿਗੁਰੂ ਜੀ ਮਜ਼ਾਕ ਕਰ ਰਹੇ ਨੇ, ਇਸ ਕਰਕੇ ਹੱਥ ਜੋੜ ਕੇ ਬੇਨਤੀ ਕੀਤੀ, ਪਰ ਥੋੜਾ ਜਿਹਾ ਮਨ ਦੇ ਵਿੱਚ ਗੁੱਸਾ ਆਇਆ। ਕਹਿੰਦਾ ਸ੍ਰੀ ਸਤਿਗੁਰੇ ਕਹਾਂ ਲਾਈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਦਾ ਬਚਨ ਕਰ ਰਹੇ ਹੋ, ਇਸ ਰਿਛ ਨੂੰ ਤੁਸੀਂ ਮੇਰਾ ਪਿਤਾ ਦੱਸ ਰਹੇ ਹੋ। ਪਿਤਾ ਆਪਕੇ ਪਾਸ ਸਦੀਵ, ਮਮ ਪਿਤ ਰਹਿਓ ਸੇਵ ਕਰ ਥੀਵ। ਕੀਰਤੀਆ ਕਹਿੰਦਾ ਕਿ ਮੇਰਾ ਪਿਤਾ ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਮੇਰਾ ਜਿਹੜਾ ਪਿਤਾ ਸੀ ਉਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੇਵਕ ਸੀ, ਉਸ ਨੇ ਉਮਰ ਭਰ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ, ਤੇ ਸੇਵਾ ਦੇ ਬਦਲੇ ਉਹਨੂੰ ਰਿਛ ਦੀ ਜੂਣ ਕਿਵੇਂ ਮਿਲ ਸਕਦੀ। ਸੰਗਤ ਕੀ ਅਰਦਾਸ ਕਰੰਤਾ, ਜੋ ਪ੍ਰਸ਼ਾਦ ਹੋਏ ਸੋ ਬਰ ਤੰਤਾ। ਭਾਈ ਕੀਰਤੀਆ ਕਹਿੰਦਾ ਹੈ ਕਿ ਸੰਗਤ ਦੀ ਅਰਦਾਸ ਮੇਰਾ ਪਿਤਾ ਕਰਿਆ ਕਰਦਾ ਸੀ ਤੇ ਪ੍ਰਸ਼ਾਦ ਲੈ ਕੇ ਉਹ ਸੰਗਤਾਂ ਦੇ ਵਿੱਚ ਵਰਤਾਉਂਦਾ ਸੀ। ਰਹਿਤ ਹਜ਼ੂਰ ਕਰਤ ਨਿਤ ਸੇਵਾ, ਨੌਵੇਂ ਪਾਤਸ਼ਾਹ ਗੁਰ ਦੇਵਾ। ਕਹਿੰਦਾ ਹੈ ਕਿ ਮੈਂ ਚੰਗੇ ਤਰੀਕੇ ਦੇ ਨਾਲ ਜਾਣਦਾ ਹਾਂ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਨੌਵੇਂ ਸਤਿਗੁਰੂ ਸਹਿਬਾਨ ਸਨ, ਉਹਨਾਂ ਦੀ ਸੇਵਾ ਦੇ ਵਿੱਚ ਮੇਰਾ ਪਿਤਾ ਹਮੇਸ਼ਾ ਹਾਜ਼ਰ ਰਹੇ। ਕਰਿਓ ਹਜ਼ਾਰਨ ਕੋ ਕਲਿਆਣ, ਤਿੰਨ ਕੋ ਸੇਵਤ ਰਹਿਓ ਮਹਾਨਾ। ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਦੀ ਉਮਰ ਭਰ ਮੇਰੇ ਪਿਤਾ ਨੇ ਸੇਵਾ ਕੀਤੀ, ਹਜ਼ਾਰਾਂ ਲੋਕਾਂ ਦਾ ਪਾਰ ਉਤਾਰਾ ਕੀਤਾ ਉਪਦੇਸ਼ ਚੰਗੇ ਦੇ ਦੇ ਕੇ। ਜੇ ਤਿਸ ਕੋ ਐਸੋ ਫਲ ਭਇਓ, ਮਾਨਕ ਤਨ ਤੇ ਭਾਲਕ ਭਇਓ। ਤੇ ਸੱਚੇ ਪਾਤਸ਼ਾਹ ਜੇਕਰ ਸੇਵਾ ਕਰਨ ਦਾ ਐਸਾ ਹੀ ਫਲ ਮਿਲਣਾ ਹੈ ਕਿ ਮਨੁੱਖ ਸੇਵਾ ਸਾਰੀ ਉਮਰ ਕਰਦਾ ਰਹੇ ਤੇ ਫੇਰ ਉਸ ਨੂੰ ਰਿਛ ਦੀ ਜੂਣ ਮਿਲੇ ਕਿ ਜਿਵੇਂ ਮੇਰੇ ਪਿਤਾ ਨੂੰ ਮਿਲੇ। ਤਿਸ ਗੁਰ ਕੇ ਸਪੂਤ ਹੋਆਪ, ਸੇਵਤ ਹੋ ਤੋ ਜਿਨੋ ਮਮ ਬਾਪ। ਤੇ ਕਹਿੰਦਾ ਫਿਰ ਗੁਰੂ ਦੀ ਤੇ ਗੁਰੂ ਦੇ ਘਰ ਦੀ ਸੇਵਾ ਕਰਨ ਦਾ ਕੀ ਫਲ ਹੈ, ਜੇਕਰ ਐਸੀ ਮਾੜੀ ਜੂਣ ਹੀ ਮਿਲਣੀ ਹੈ ਸੇਵਾ ਕਰਨ ਦੇ ਬਾਵਜੂਦ ਵੀ। ਤਿਸ ਗੁਰ ਕੇ ਸਪੂਤ ਹੋ ਆਪ, ਸੇਵਤ ਹੋ ਤੋ ਜਿਨੋ ਮਮ ਬਾਪ। ਭਾਵ ਕੇ ਜਿਨ੍ਹਾਂ ਸਤਿਗੁਰਾਂ ਦੀ ਸੇਵਾ ਮੇਰੇ ਪਿਤਾ ਨੇ ਕੀਤੀ ਉਹਨਾਂ ਦੇ ਸਪੁੱਤਰ ਹੋ ਤੁਸੀਂ, ਉਹਨਾਂ ਦੀ ਜਗ੍ਹਾ ਤੇ ਹੋ ਭਾਵ ਕੇ ਸਤਿਗੁਰੂ ਤੇਗ ਬਹਾਦਰ ਦੇ ਸਮਾਨ ਹੀ ਤੁਸੀਂ ਹੋ। ਸੋ ਪਾਲਕ ਤਨ ਪਾਇਮ ਪਨਿਓ, ਮੁਝ ਕੋ ਬੰਦਰ ਚਹੀਅਤ ਬਣਿਓ। ਭਾਈ ਕੀਰਤੀਆ ਕਹਿੰਦਾ ਕਿ ਜੇਕਰ ਮੇਰੇ ਪਿਤਾ ਨੇ ਸੇਵਾ ਕੀਤੀ ਉਹ ਤੇ ਭਾਲੂ ਬਣ ਗਿਆ ਅਗਲੀ ਜੂਨ ਦੇ ਵਿੱਚ, ਤੇ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਡੇ ਸੀਸ ਦੇ ਉੱਤੇ ਚੌਰੀ ਕਰਦਾ ਹਾਂ, ਮੈਂ ਤੁਹਾਡਾ ਚੌਰ ਬਰਦਾਰ ਹਾਂ, ਤੇ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਫਿਰ ਮੈਨੂੰ ਜਿਹੜੀ ਅਗਲੀ ਜੂਨ ਹੈ ਨਾ ਉਹ ਬਾਂਦਰ ਦੀ ਮਿਲੇਗੀ। ਇਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਭਾਈ ਕੀਰਤੀਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਇਹ ਸੁਣ ਕੇ ਗੁੱਸੇ ਦੇ ਨਾਲ ਪਰਿਆ, ਚੌਰੀ ਪਰਾਂ ਵਗਾ ਕਰਕੇ ਮਾਰਦਾ ਜੀ, ਤੁਹਾਡੀ ਟਹਿਲ ਦਾ ਜੇਕਰ ਫਲ ਇਹੋ, ਇਸ ਸੇਵਾ ਨੂੰ ਮੈਂ ਨਾ ਤਾਰਦਾ ਜੀ। ਮੇਰੇ ਪਿਤਾ ਨੇ ਰਿਛ ਦੀ ਜੂਣ ਪਾਈ, ਮੇਰੇ ਪਿਤਾ ਨੇ ਰਿਛ ਦੀ ਜੂਣ ਪਾਈ, ਬਾਂਦਰ ਬਣਾਂਗਾ ਮੈਂ ਉਚਾਰਦਾ ਜੀ। ਦੋਸ਼ ਗੁਰਾਂ ਸਿਰ ਦੇ ਕਰਤਾਰ ਸਿੰਘਾ, ਫਲ ਕਰਮ ਦਾ ਨਹੀਂ ਵਿਚਾਰਦਾ ਜੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਿਰ ਦੇ ਉੱਤੇ ਦੋਸ਼ ਲਾਇਆ, ਪਰ ਜਿਹੜਾ ਕੀਤਾ ਹੋਇਆ ਕਰਮ ਦਾ ਫਲ ਸੀ ਉਹਦੀ ਵਿਚਾਰ ਨਾ ਕੀਤੀ। ਭਾਵ ਕਿ ਇਹ ਨਹੀਂ ਵਿਚਾਰ ਕੀਤੀ ਕਿ ਜੇਕਰ ਮੇਰੇ ਪਿਤਾ ਨੇ ਕੋਈ ਗੁਨਾਹ ਕੀਤਾ ਹੈ ਉਸ ਦਾ ਫਲ ਮਿਲਿਆ। ਕਹਿੰਦਾ ਕਿ ਮੇਰੇ ਪਿਤਾ ਨੂੰ ਰਿਛ ਦੀ ਜੂਣ ਮਿਲੀ ਹੈ ਤੇ ਮੈਨੂੰ ਲੱਗਦਾ ਫਿਰ ਮੈਨੂੰ ਤੇ ਅਗਲੀ ਜੂਣ ਬਾਂਦਰ ਦੀ ਮਿਲੇਗੀ, ਕਿਉਂਕਿ ਸੇਵਾ ਕਰਨ ਦਾ ਕੋਈ ਲਾਭ ਹੀ ਨਹੀਂ। ਅੱਗੋਂ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਕੀਰਤੀ ਨੂੰ ਇਸ ਤਰ੍ਹਾਂ ਆਖਿਆ। ਸਤਿਗੁਰਾਂ ਕਿਆ ਗੁੱਸਾ ਕਰ ਨਾ ਤੂੰ, ਜੇ ਕਰੇਗਾ ਸੋ ਫਲ ਪਾਏਗਾ ਜੀ। ਸੂਰਜ ਚੜ੍ਹਦਿਓ ਭਾਵੇਂ ਜਾਂ ਚੜ੍ਹੇ ਲੈਂਦੇ, ਬਿਰਥਾ ਕਰਮ ਦਾ ਫਲ ਨਾ ਜਾਏਗਾ ਜੀ। ਚਾਰ ਯੁੱਗ ਸਮਾਂ ਭਾਵੇਂ ਬੀਤ ਜਾਵੇ, چار جگ سما پاویں بیت جاوے برا پلا کیتا نر پائے گا جی سو بخشیا جائے کرتار سنگا جو پول کر کے پچھتائے گا جی
سدگرو گوبند سنگھ سچے پاتشاہ جی کہندے نے کہ پاویں چار جگاں دا سماں لنگ جاوے پر منک دے کیتے ہوئے چنگے تے ماڑے کرم جڑے نے او کدے بھی ختم ہو نہیں سکدے اس کر کے کیتی دا پھل تے آخر کار ضرور پونا پیندا ہے پر نال دی نال سدگرو گوبند سنگھ سچے پاتشاہ جی نے آکھیا کہ جڑا کیتے گناہ دے اتے پچھتاوا کر لوے تے پھر او بخشا جا سکدا ہے کیونکہ ودوان سجن کہندے نے کہ جے کر ماڑا کرم کیتا جاوے تے پچھتاوا کیتا جاوے تے جڑا پچھتاوا ہے او ماڑے کرم نو دھو دیندا ہے سدگرو گوبند سنگھ جی کہندے نے کہ کیتا ہویا پچھتاوا جے کر ہووے تے پھر بخشا جاندا ہے پر جس طرح دیاں توں گلاں کردا ہے اس طرح پائی کیرتیا کوئی بخشا نہیں جا سکدا اس طریقے دے نال اس ویلے سدگرو گوبند سنگھ سچے پاتشاہ جی نے پائی کیرتی نو آکھیا سو سا سنگت جی سمے دی سماپتی ہے کل نو گرنتھاکار بھائی سنتوک سنگھ جی جس طریقے دے نال اس اگلے اتہاس نو اگے بیان کرن گے میں اسی طرح ساتھ سنگت دے سنمو خرج کراں گا اگے جو سدگرو سچے پاتشاہ جی دی رضا ہوئے گی اسی طرح ورتے گیا جنیاں ہی ارجاں کردا ہویا میں اتھے ہی کتھا نو وسرام دے کے ساری ساتھ سنگت تو کھما دا دیا جی
ہے اچوت ہے پار برہم ابناسی اگناس ہے پورن ہے سرب میں دکھ پنجن گن تاس ہے سنگی ہے نرنکار ہے نرگن سب ٹیک ہے گوبند ہے گن ندان جا کے سدا وویک ہے اپرمپر ہر ہرے ہے پی ہو ونہار ہے سنتا کے سدا سنگ نے دھارا آدھار ہے ٹھاکر ہو داس رو میں نرگن گن نہیں کوئے نانک دی جے نام دان راکھو ہی اے پروئے جاہی کل تے پرگٹ ہوئے تاہی کل کو نام پن دوادس گورنڈ کو میری ہے پرنام
اکو انکار واہگرو جی کی فتح سری بھگوتی جی سہائے پاتشاہی بارہویں پرتھم بھگوتی سمر کا گرو نانک لئی تے آئے پھر انگد گر تے امرداس رام داسا ہوئی سہائے ارجن ہر گوبند نو سمرو سری ہر آئے سری ہر کرشن جی تے آئی آئے جس ڈٹھیا سب دکھ جائے تیگ بہادر سمری کرنونے دعوی تائے دسویں پاتشاہ سری گرو گوبند سنگھ جی سب تھائیں ہوئے جی سہائے سدگرو بالک سنگھ جی سمری جنہ نے دھرم دا مارگ دیا بتائے اکال پرکھ سری سدگرو رام سنگھ جی جن جمتوں لیا چھڑائے جوت کا جاما سری سدگرو ہری سنگھ جی سمری جنہ نے ٹوٹی لئی ملائے وڈے پرتاپ والے اٹل پرتاپے مہربان سری سدگرو پرتاپ سنگھ جی سمری جنہ نے کلجگ وچ سوچ سو تے نام بانی دا پرواہ دتا چلائے سرب کلا سمرتھ سری سدگرو جگجیت سنگھ جی سمری جنہ دے درشن کیتے ہیں جنم من دکھ جائے جنہ دی مہما کہی نہ جائے حاجرہ حضور پہرے دے مالک سری سدگرو ادے سنگھ جی سب تھائی ہونا جی سہائے گراں کے چار صاحب جادے پنج پیارے چالی مکتے بیانت شہیداں بھگتاں دی کمائی وال دھیان تر کے آپ جی دا پوتر نام چیتے آوے ہے سچے پاتشاہ جیو اسی سدا ہی بھلن ہار ہاں آپ سدا ہی بخشند پتا ہو دروں کروں سکھی صدق بخشو بے مکھ ہو کے نہ مریے پاتشاہ جی ترتی تے ترم ورتاؤ مہا ملیش دا ناس کرو اپنے سنت خالصے دا پرکاش کرو گو گریب دے کشٹ نو دور کرو کل سرشٹی آپ جی دا پوتر نام جپے کسے نو دکھ ہووے نہ سری سدگرو رام سنگھ سچے پاتشاہ جی ساڈی پرارتھنا ہے آپ جی دے چرناں وچ گریب نواز ساڈا دھرم بنیا رہے سدگرو سچے پاتشاہ جی آپ جی دے پاون پوتر اتہاس دی کتھا ہوئی ہے جو پڑھیا ہے سنیا ہے ساڈیا منا تے وساونا جگاں پریت اسی طرح آپ جی دا جس گائن کردے رہیے سدگرو رام سنگھ سچے پاتشاہ جی آپ جی دی پیاری سادھ سنگت اکتر ہو کے آپ جی دے پوتر نام دا سمرن کرن لگی ہے آپ جی دے درشنا دے نمت درشنا دی دات بخشو نام دا رس بخشو من برتیاں نو اکاگرتا بخشو ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਬਾਣੀ ਸਰਬੱਤ ਦਾ ਭਲਾ।